ਹਰੀਬਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਬੈਠੇ ਨੇ। ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਸਿੱਖ ਸੀ, ਮਹਾਰਾਜ ਜੇ ਕੋਈ ਗਰੀਬ ਸਿੱਖ ਸੇਵਾ ਕਰਨੀ ਚਾਹੇ ਕਿਵੇਂ ਕਰੇ, ਕਿਉਂਕਿ ਜੇ ਉਹਦੇ ਕੋਲ ਧਨ ਨਹੀਂ, ਧਨ ਬਿਨਾਂ ਕਿਵੇਂ ਸੇਵਾ ਕਰੇ, ਫਿਰ ਉਹਦੀ ਗਰੀਬੀ ਕਿਵੇਂ ਦੂਰ ਹੋਵੇ। ਤਾਂ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਜਦੋਂ ਸਿੱਖ ਦੇ ਘਰੋਂ ਥੋੜੇ ਚੋਂ ਥੋੜੀ ਅੰਸ਼ ਵੀ ਗੁਰੂ ਕੇ ਲੰਗਰਾਂ ਚ ਪੈਂਦੀ ਹੈ ਤਾਂ ਉਸ ਗੁਰਸਿੱਖ ਦੇ ਘਰ ਵਿਚ ਅੰਨ ਤੇ ਧਨ ਦਾ ਵਾਧਾ ਹੋ ਜਾਂਦਾ। ਉਹਦੇ ਲਈ ਮਹਾਰਾਜ ਜੀ ਨੇ ਇੱਕ ਸਾਖੀ, ਇੱਕ ਸਿੱਖ ਦਾ ਜੀਵਨ ਸੁਣਾਇਆ, ਜੋ ਗਰੀਬ ਸਿੱਖ ਸੀ ਜਿਹਦੇ ਘਰ ਚੋਂ ਚਿੜਾ ਚਿੜੀ ਉਹ ਦਾਣਿਆਂ ਦੀ ਚੁੰਝ ਭਰ ਕੇ ਗੁਰੂ ਕੇ ਲੰਗਰਾਂ ਚ ਪਾਉਂਦੇ, ਉਹਦੇ ਨਾਲ ਹੀ ਬਰਕਤ ਪੈ ਗਈ, ਸਿੱਖ ਦੇ ਵਾਰੇ ਨਿਆਰੇ ਹੋ ਗਏ। ਮਹਾਰਾਜ ਜੀ ਨੇ ਬਚਨ ਕੀਤਾ ਕਿ ਜਦੋਂ ਗੁਰੂ ਕੇ ਲੰਗਰਾਂ ਵਿਚ ਸਿੱਖ ਵੱਲੋਂ ਅੰਸ਼ ਪੈਂਦੀ ਹੈ ਤੋ ਜੋ ਗੁਰੂ ਕੀ ਸੰਗਤ ਛਕਦੀ ਹੈ ਉਹ ਗੁਰੂ ਤੱਕ ਪਹੁੰਚਦਾ, ਜਦੋਂ ਗੁਰੂ ਦੇ ਮੁਖ ਵਿਚ ਪਹੁੰਚਦਾ ਤਾਂ ਉਹਦੀ ਬਰਕਤ ਦੇ ਨਾਲ ਗੁਰੂ ਕੇ ਸਿੱਖਾਂ ਦੇ ਘਰ ਵਿਚ ਅੰਨ ਤੇ ਧਨ ਦਾ ਵਾਧਾ ਹੁੰਦਾ। ਇਹ ਬਚਨ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਨੇ ਕਹੇ, ਜੋ ਸਾਰੇ ਗੁਰਸਿੱਖਾਂ ਨੇ ਸੁਣੇ, ਮੰਨੇ ਤੇ ਕਮਾਏ। ਗੁਰੂ ਕੇ ਲੰਗਰਾਂ ਵਾਸਤੇ ਗੁਰਸਿੱਖ ਗੁਰੂ ਕੀਆਂ ਰਸਤਾਂ ਬਸਤਾਂ ਲੈ ਕੇ ਜਥਾ ਸ਼ਕਤ ਜਿੰਨਾ ਜਿੰਨਾ ਕਿਸੇ ਦਾ ਬਿੱਤ ਹੈ ਉਹ ਮਹਾਰਾਜ ਜੀ ਦੇ ਲੰਗਰਾਂ ਚ ਲੈ ਕੇ ਹਾਜ਼ਰ ਹੁੰਦੇ, ਔਰ ਮਹਾਰਾਜ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਦੀ ਕਿਰਪਾ ਤੇ ਖੁਸ਼ੀ ਦੇ ਪਾਤਰ ਬਣ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਹੋਇਆਂ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ ਹੁਣ ਅਗਲੇ ਦਿਨ ਸਤਿਗੁਰ ਪੂਰਨ,
ਅਗਲੇ ਦਿਨ ਪੂਰਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ।
ਵਸਤਰ ਸ਼ਸਤਰ ਨਿਜ ਦੇਹ ਸਜਾਏ,
ਸੋਹਣੇ ਵਸਤਰ ਸੋਹਣੇ ਸ਼ਸਤਰ ਆਪਣੇ ਸਰੀਰ ਤੇ ਸਤਿਗੁਰੂ ਜੀ ਨੇ ਸਜਾਏ ਹਨ, ਧਾਰਨ ਕੀਤੇ ਹਨ।
ਅੰਗ ਵਿਭੂਕਨ ਭੂਖਤ ਸੁੰਦਰ,
ਬਹੁਤ ਸੋਹਣੇ ਗਹਿਣੇ ਆਭੂਸ਼ਣ, ਕਿਉਂਕਿ ਬਾਦਸ਼ਾਹੀ ਠਾਠ ਹੈ ਸਤਿਗੁਰਾਂ ਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਗੁਰੂ ਘਰ ਦੇ ਵਿਚ ਇਹ ਬਾਦਸ਼ਾਹੀ ਠਾਠ ਆਇਆ। ਤੋ ਬੜੇ ਸੋਹਣੇ ਵਸਤਰ ਸ਼ਸਤਰਾਂ ਦੇ ਨਾਲ ਕਈ ਪ੍ਰਕਾਰ ਦੇ ਸੁੰਦਰ ਆਭੂਸ਼ਣ ਗਹਿਣੇ ਉਹ ਵੀ ਮਹਾਰਾਜ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਨੇ ਆਪਣੇ ਤਨ ਤੇ ਧਾਰਨ ਕੀਤੇ ਹਨ।
ਕਮਲ ਪੱਤਰ ਲੋਚਨ ਬਿਕਸਾਏ,
ਕਮਲ ਦੇ ਫੁੱਲ ਦੇ ਜਿਵੇਂ ਪੰਖੜੀਆਂ ਹੁੰਦੀਆਂ ਨਾ ਖਿੜੀਆਂ ਹੋਈਆਂ, ਏਦਾਂ ਮਹਾਰਾਜ ਸਤਵੇਂ ਪਾਤਸ਼ਾਹ ਜੀ ਦੇ ਨੇਤਰ ਖਿੜੇ ਹੋਏ ਨੇ, ਕਮਲ ਦੇ ਫੁੱਲ ਵਾਂਗੂ ਮਹਾਰਾਜ ਜੀ ਦੇ ਨੇਤਰ ਖਿੜੇ ਹੋਏ ਹਨ।
ਕੁਝ ਪ੍ਰਲੰਬ ਕਰ ਧਰਿਓ ਸਰਾਸਨ,
ਮਹਾਰਾਜ ਜੀ ਦੀਆਂ ਬਾਹਾਂ ਬੜੀਆਂ ਬਲਵਾਨ ਨੇ, ਗੋਡਿਆਂ ਤੱਕ ਪਲੰਬਦੀਆਂ ਹਨ ਔਰ ਉੱਚੇ ਮੋਢੇ ਹਨ, ਔਰ ਆਪਣੇ ਮੋਢੇ ਤੇ ਬੜਾ ਕਠੋਰ ਧਨਖ ਮਹਾਰਾਜ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਨੇ ਧਾਰਨ ਕੀਤਾ ਹੈ।
ਬੌਰ ਕੰਧ ਧਰ ਲੀਨ ਟਿਕਾਏ,
ਬੜਾ ਮਜ਼ਬੂਤ ਤੇ ਕਠੋਰ ਧਨਖ ਹੈ, ਉਹ ਧਨਖ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੋਢੇ ਤੇ ਰੱਖਿਆ ਹੈ।
ਮੁਕਤਾ ਹੀਰਨ ਜਰਿਓ ਜਰਾਓ,
ਕਹਿੰਦੇ ਬੜੇ ਕੀਮਤੀ ਮੋਤੀ, ਬੜੇ ਕੀਮਤੀ ਹੀਰੇ ਤੇ ਜੜਾਊ ਜਿਹਦੇ ਚ ਜੜੇ ਹੋਏ ਨੇ।
ਤੀਖਨ ਤੀਰ ਨਿਖੰਗ ਸੁਹਾਏ,
ਤਿੱਖੇ ਤੀਰਾਂ ਨਾਲ ਭਰਿਆ ਇਹੋ ਜਿਹਾ ਪੱਥਾ, ਉਸ ਪੱਥੇ ਦੇ ਉੱਤੇ ਬੜੇ ਕੀਮਤੀ ਨਗ ਜੜੇ ਹੋਏ, ਹੀਰੇ ਜੜੇ ਹੋਏ, ਜੜਾਊ ਜੜੇ ਹੋਏ, ਉਹਦੇ ਵਿਚ ਬੜੇ ਬੜੇ ਤਿੱਖੇ ਤੀਰ ਜਿਹੜੇ ਉੱਡਣੇ ਸੱਪਾਂ ਵਾਂਗੂ, ਜ਼ਹਿਰੀਲੇ ਨਾਗਾਂ ਵਾਂਗੂ ਏਦਾਂ ਨਜ਼ਰ ਆਉਂਦੇ ਹਨ। ਉਹ ਤੀਰਾਂ ਦਾ ਭਰਿਆ ਪੱਥਾ ਮਹਾਰਾਜ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤਾ, ਮੋਢੇ ਦੇ ਪਿਛਲੇ ਪਾਸੇ ਨਜ਼ਰ ਆਉਂਦਾ ਹੈ।
ਕੱਟ ਸ਼ਮਸ਼ੀਰ ਮੁਸ਼ਟ ਜਿਸ ਹਾਟਕ,
ਪਾਤਸ਼ਾਹ ਨੇ ਫਿਰ ਆਪਣੇ ਗਾਤਰੇ ਚ ਸ਼੍ਰੀ ਸਾਹਿਬ ਵੱਡੀ ਸ਼੍ਰੀ ਸਾਹਿਬ ਤਲਵਾਰ ਜਿਹੜੀ ਆ ਉਹ ਗਾਤਰੇ ਧਾਰਨ ਕੀਤੀ, ਜਿਹਦਾ ਮੁੱਠਾ ਸੋਨੇ ਦਾ ਹੈ। ਖਾਲਸਾ ਜੀ, ਹੁਣ ਤਾਂ ਸਾਡੇ ਚ ਬਾਣ ਰਹੀ ਨਹੀਂ, ਅਸੀਂ ਗਾਤਰੇ ਸ਼੍ਰੀ ਸਾਹਿਬ ਪਾਣੀ ਆਪਣੇ ਮਨ ਦੇ ਵਿਚ ਸਮਝਦੇ ਹਾਂ ਵੀ ਸ਼ਾਇਦ ਇਹ ਕੋਈ ਵੱਡਾ ਭਾਰ ਜਿਹਾ ਹੀ ਹੈ। ਪੁਰਾਤਨ ਗੁਰਸਿੱਖ ਗਾਤਰੇ ਵਿਚ ਸ਼੍ਰੀ ਸਾਹਿਬਾਂ, ਉਹਦੇ ਤੋਂ ਇਲਾਵਾ ਆਪਣੇ ਕਮਰ ਕੱਸੇ ਚ ਹੋਰ ਵੀ ਛੋਟੇ ਕਈ ਕਈ ਸ਼ਸਤਰ ਅਸਤਰ ਧਾਰਨ ਕਰਕੇ ਰੱਖਿਆ ਕਰਦੇ ਸਨ। ਮਣ ਮਣ ਸਵਾ ਸਵਾ ਮਣ ਲੋਹੇ ਦੇ ਸ਼ਸਤਰ ਹੀ ਆਪਣੇ ਤਨ ਤੇ ਚੁੱਕੇ ਹੁੰਦੇ ਸਨ। ਹੁਣ ਤਾਂ ਛੋਟੀ ਜੀ ਸ਼੍ਰੀ ਸਾਹਿਬ ਵੀ ਪਾਉਣ ਵੇਲੇ ਸਾਨੂੰ ਭਾਰ ਪ੍ਰਤੀਤ ਹੁੰਦਾ ਹੈ। ਪੁਰਾਤਨ ਸਮਿਆਂ ਵਿੱਚ ਸਮਸਤ ਗੁਰਸਿੱਖਾਂ ਦੇ ਗਾਤਰੇ ਤਿੰਨ ਤਿੰਨ ਸਾਢੇ ਤਿੰਨ ਫੁੱਟੀਆਂ ਤਲਵਾਰਾਂ ਸ਼੍ਰੀ ਸਾਹਿਬਾਂ ਹੁੰਦੀਆਂ ਸਨ। ਤੋ ਇਹੀ ਤਲਵਾਰਾਂ ਮਹਾਰਾਜ ਜੀ ਨੇ ਗਾਤਰੇ ਪਵਾਈਆਂ ਸੀ ਸਮਸਤ ਸਿੰਘਾਂ ਦੇ। ਤੋ ਅੱਜ ਕੱਲ ਅਸੀਂ ਛੋਟੀਆਂ ਸ਼੍ਰੀ ਸਾਹਿਬਾਂ ਜਿਹੜੀਆਂ ਨਿੱਕੀਆਂ ਹਨ ਉਹ ਤਾਂ ਪਾਉਂਦੇ ਹਾਂ, ਪਰ ਵੱਡੀ ਸ਼੍ਰੀ ਸਾਹਿਬ ਨਾ ਫੜ ਕੇ ਰਾਜੀਆਂ ਨਾ ਗਾਤਰੇ ਪਾ ਕੇ ਰਾਜੀ। ਜੇ ਕੋਈ ਪਕੜਦਾ ਹੈ ਤਾਂ ਉਹ ਹੱਥ ਵਿੱਚ ਹੀ ਪਕੜ ਕੇ ਤੁਰਦਾ ਹੁੰਦਾ ਹੈ। ਵੈਸੇ ਗਾਤਰੇ ਪਾਉਣ ਦੀ ਮਰਿਆਦਾ ਹੈ। ਮਹਾਰਾਜ ਸੱਤਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਤੋਂ ਇਹ ਮਰਿਆਦਾ ਚੱਲੀ। ਕਲਗੀਧਰ ਜੀ ਨੇ ਫਿਰ ਖਾਲਸੇ ਦੀ ਸਾਜਨਾ ਕੀਤੀ। ਉਹ ਮਹਾਰਾਜ ਜੀ ਨੇ ਆਪਣੇ ਗਾਤਰੇ ਵਿੱਚ ਸ਼੍ਰੀ ਸਾਹਿਬ ਸਜਾਈ ਹੈ, ਔਰ ਉਸ ਸ਼੍ਰੀ ਸਾਹਿਬ ਦਾ ਜਿਹੜਾ ਮੁੱਠਾ ਹੈ ਉਹ ਸੋਨੇ ਦਾ, ਹਾਟਕ ਕਹਿੰਦੇ ਨੇ ਸੋਨੇ ਨੂੰ, ਉਹਦੇ ਤੇ ਸੋਨਾ ਚੜਿਆ ਹੋਇਆ, ਸੋਨੇ ਦੀ ਕਢਾਈ ਕੀਤੀ ਹੋਈ ਹੈ।
ਰੇਸ਼ਮ ਜ਼ਰੀ ਗਾਤਰਾ ਪਾਏ,
ਜਿਹੜਾ ਗਾਤਰਾ ਪਾਇਆ ਮਹਾਰਾਜ ਜੀ ਨੇ ਉਹ ਰੇਸ਼ਮ ਦਾ ਤੇ ਜ਼ਰੀਦਾਰ ਕੱਪੜੇ ਦਾ ਬਣਿਆ ਹੋਇਆ। ਤੁਸੀਂ ਅਕਸਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਉੱਥੇ ਜਿਹੜੇ ਜਥੇਦਾਰ ਸਾਹਿਬ ਹਨ ਜਾਂ ਉੱਥੇ ਜਿਹੜੇ ਸਿੰਘ ਸੇਵਾਵਾਂ ਨਿਭਾਉਂਦੇ ਹਨ ਉਹਨਾਂ ਦੇ ਗਾਤਰੇ ਵੇਖੇ ਹੋਣਗੇ, ਉਹ ਅਕਸਰ ਉਹ ਜ਼ਰੀਦਾਰ ਗਾਤਰੇ ਪਾਉਂਦੇ। ਉਹ ਪੁਰਾਤਨ ਸਮਿਆਂ ਚ ਉਹੀ ਗਾਤਰੇ ਵੱਧ ਜਿਹੜੇ ਹੁੰਦੇ ਸਨ। ਉਹ ਮਹਾਰਾਜ ਜੀ ਨੇ ਜ਼ਰੀਦਾਰ ਗਾਤਰਾ ਔਰ ਉਹਦੇ ਉੱਤੇ ਬੜੀ ਸੋਹਣੀ ਕਢਾਈ ਕੱਢੀ ਹੋਈ ਤੇ ਰੇਸ਼ਮ ਦਾ ਉਹ ਗਾਤਰਾ ਬਣਿਆ ਹੋਇਆ ਜੋ ਮਹਾਰਾਜ ਧੰਨ ਗੁਰੂ ਹਰ ਰਾਏ ਸਾਹਿਬ ਜੀ ਨੇ ਪਾਇਆ ਹੈ।
ਆਇਸ ਕਰਕੇ ਅਸਵ ਮੰਗਾਇਵ,
ਜਦੋਂ ਤਿਆਰ ਬਰ ਤਿਆਰ ਹੋ ਗਏ ਸ਼ਸਤਰਾਂ ਅਸਤਰਾਂ ਦੇ ਸਹਿਤ, ਫਿਰ ਹੁਕਮ ਕੀਤਾ ਕਿ ਮਹਾਰਾਜ ਸਤਿਗੁਰੂ ਜੀ ਨੇ ਕਿ ਸਾਡਾ ਘੋੜਾ ਲੈ ਕੇ ਆਓ।
ਧਰਤ ਚਪਲਤਾ ਜਦ ਛਿੱਤ ਪਾਏ,
ਮਹਾਰਾਜ ਜੀ ਦਾ ਘੋੜਾ ਲੈ ਕੇ ਆਂਦਾ ਸੇਵਾਦਾਰਾਂ ਨੇ, ਬੜਾ ਚੰਚਲ ਘੋੜਾ ਸੀ, ਉਹਦੇ ਪੈਰ ਜ਼ਮੀਨ ਤੇ ਨਹੀਂ ਸੀ ਟਿਕਦੇ। ਜਦੋਂ ਤੁਰਦਾ ਤੇ ਪੈਰ ਉਹਦੇ ਟਿਕਦੇ ਨਹੀਂ ਸੀ ਜ਼ਮੀਨ ਤੇ, ਇੰਨਾ ਚੰਚਲ ਤੇ ਇੰਨਾ ਚਲਾਕ ਘੋੜਾ ਸੀ।
ਹੀਰੇ ਜਰੇ ਅਗਰ ਮੈਂ ਜਿਸਕੇ,
ਉਹ ਜਿਹੜਾ ਘੋੜਾ ਉਹ ਵੀ ਸ਼ਿੰਗਾਰਿਆ ਹੋਇਆ, ਉਹਦੇ ਤੇ ਜਿਹੜੀ ਕਾਠੀ ਪਾਈ ਹੋਈ ਬੜੀ ਕੀਮਤੀ ਸੋਨੇ ਦੀ ਉੱਤੇ ਕਢਾਈ ਤੇ ਉਹਦੇ ਵਿੱਚ ਕੀਮਤੀ ਹੀਰੇ ਜੜੇ ਹੋਏ ਸਨ।
ਸੁੰਦਰ ਜ਼ੀਨ ਜ਼ਰੀ ਦਿਪਤਾਏ,
ਬੜੀ ਸੋਹਣੀ ਕਾਠੀ ਹੀਰਿਆਂ ਨਾਲ ਜੜੀ ਹੋਈ, ਜ਼ਰੀਦਾਰ ਕੱਪੜੇ ਨਾਲ ਜਰੀ ਹੋਈ, ਇਹੋ ਜੀ ਕਾਠੀ ਉਸ ਘੋੜੇ ਤੇ ਪਾਈ ਹੋਈ ਹੈ।
ਪਏ ਅਰੂੜ ਗੱਡ ਗਨ ਜਿਨਕੇ, ਪਏ ਅਰੂੜ ਗੱਡ ਗਨ ਜਿਨਕੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਸ ਘੋੜੇ ਤੇ ਸਵਾਰ ਹੋਏ ਜਿਹਦੀ ਕਾਠੀ ਦੇ ਉੱਤੇ ਪਾਤਸ਼ਾਹ ਜੀ ਸਜੇ ਹਨ।
ਗਹੀ ਬਾਗ ਗਮਨੇ ਅਗਵਾਏ,
ਪਾਤਸ਼ਾਹ ਜੀ ਨੇ ਘੋੜੇ ਦੀਆਂ ਬਾਗਾਂ ਫੜੀਆਂ ਹਨ ਤੇ ਬਾਗ ਪਕੜ ਕੇ ਘੋੜੇ ਨੂੰ ਤੋਰਿਆ ਹੈ।
ਕਹਿ ਮੁਖ ਸ਼ਬਦ ਤੇਜ ਅਸ ਕੀਨਸ,
ਮਹਾਰਾਜ ਜੀ ਨੇ ਮੁਖੋਂ ਬਚਨ ਕਹਿ ਕੇ ਵੀ ਚੱਲ ਭਾਈ, ਚੱਲ ਜਾਨ ਭਾਈ, ਇਹ ਕਹਿ ਕੇ ਘੋੜੇ ਨੂੰ ਤੇਜ ਕੀਤਾ ਹੈ। ਅੱਡੀ ਨਹੀਂ ਸੀ ਮਾਰਨੀ ਪੈਂਦੀ ਮਹਾਰਾਜ ਜੀ ਨੂੰ ਘੋੜੇ ਨੂੰ। ਆਮ ਕਰਕੇ ਘੋੜ ਸਵਾਰਾਂ ਨੇ ਜਦੋਂ ਘੋੜੇ ਨੂੰ ਤੋਰਨਾ ਹੁੰਦਾ ਅੱਡੀ ਮਾਰਦੇ ਹਨ, ਭਜਾਣਾ ਹੋਵੇ ਅੱਡੀ ਮਾਰਦੇ ਹਨ, ਪਰ ਪਾਤਸ਼ਾਹ ਦੇ ਮਨ ਨਾਲ ਮਿਲਿਆ ਹੁੰਦਾ ਸੀ ਘੋੜਾ। ਮਹਾਰਾਜ ਜੀ ਨੇ ਮੁੱਖੋਂ ਹੀ ਕਿਹਾ ਭਾਈ ਤੇਜ ਚੱਲ, ਜਦੋਂ ਕਿਹਾ ਤੇ ਘੋੜੇ ਨੇ ਇੱਕ ਵਾਰੀ ਹਵਾ ਪਿੱਛੇ ਛੱਡ ਦਿੱਤੀ, ਇੰਨੀ ਤੇਜ਼ੀ ਨਾਲ ਘੋੜੇ ਨੇ ਦੌੜ ਲਾਈ।
ਪਦ ਲਗੂਤਾ ਤੇ ਕੁਦਤ ਵਿਸਾਲ,
ਇਹਦੇ ਪੈਰ ਛੋਟੇ ਛੋਟੇ ਰੱਖਦਾ, ਵੱਡੀ ਡੀਂਗ ਨਹੀਂ ਪੁੱਟਦਾ ਘੋੜਾ, ਵੱਡੀ ਡੀਂਗ ਪੁੱਟੇਗਾ ਉੱਪਰ ਬੈਠਾ ਸਵਾਰ ਜਿਹੜਾ ਉਛਲੇਗਾ, ਇਸ ਕਰਕੇ ਘੋੜਾ ਪੈਰ ਗਿਣ ਗਿਣ ਕੇ ਧਰਦਾ, ਪਰ ਧਰਦਾ ਬੜੀ ਚੰਚਲਤਾਈ ਨਾਲ ਹੈ। ਉੱਪਰ ਬੈਠੇ ਮਹਾਰਾਜ ਸੱਤਵੇਂ ਪਾਤਸ਼ਾਹ ਜੀ ਨੂੰ ਹਿੱਲਣ ਨਹੀਂ ਦਿੰਦਾ, ਐਨ ਅਡੋਲ ਮਹਾਰਾਜ ਜੀ ਨੂੰ ਬੜੀ ਸੁੱਖ ਦੇਣ ਵਾਲੀ ਸਵਾਰੀ ਉਹ ਕਰਾ ਰਿਹਾ ਹੈ।
ਜਨ ਕਨ ਸੁਣ ਸੁਣ ਮਨ ਗਨ ਮੁੱਦ ਕਰ,
ਕਹਿੰਦੇ ਘੋੜੇ ਦੇ ਪੈਰ ਏਦਾਂ ਥਿਰਕਦੇ ਨੇ ਜ਼ਮੀਨ ਤੇ ਜਿਵੇਂ ਮੋਰ ਪਹਿਲਾਂ ਪਾਉਣ ਵੇਲੇ ਆਕਾਸ਼ ਦੇ ਬੱਦਲਾਂ ਦੀ ਗੜਗੜਾਹਟ ਸੁਣ ਕੇ, ਜਿਵੇਂ ਮੋਰ ਪਹਿਲਾਂ ਪਾਉਂਦਾ ਨਾ ਤੇ ਉਹਦੇ ਪੈਰ ਨੀ ਜ਼ਮੀਨ ਤੇ ਟਿਕਦੇ, ਕਹਿੰਦੇ ਏਦਾਂ ਮੋਰ ਵਾਂਗੂ ਪਹਿਲਾਂ ਪਾਉਂਦਾ ਮਹਾਰਾਜ ਸੱਤਵੇਂ ਪਾਤਸ਼ਾਹ ਦਾ ਘੋੜਾ।
ਗਰੀਬ ਮੋਰ ਕਰ ਮੋਰ ਉਤਾਲ,
ਕਹਿੰਦੇ ਆਪਣੀ ਗਰਦਨ ਮੋੜ ਕੇ ਪਿਛਲੇ ਪਾਸੇ ਨੂੰ ਲੈ ਕੇ ਆਉਂਦਾ मानो महाराज जी दे दर्शन करन दी इच्छा होवे।
नाचत जात शुभत अत शोभा,
नचदा जांदा घोड़ा कुददा जांदा पैरां दे उत्ते ते बड़ा शोभनीक हो रहा महाराज जी दे थले।
गर कंचन चौंकी इस ढाल,
उहदे गल दे विच भी सोने दी कहिंदे इक चौंकी पाई होई बड़ी सुंदर।
मनो चंचला थरकन ते थिर,
कहिंदे जदों घोड़ा चंचल होके दौड़दा ते उहदे गल च इक सोने दा ना जिवें कोई लोकट टैप जिहा हुंदा उह चौंकी जी बना के पाई। अज भी तुसीं हजूर साहब जदों महाराज जी दी सवारी दा घोड़ा निकलदा उहदे ते सोने दे गहने पाए जांदे, ते इक गहना उहदे अगे गल विच भी पाया हुंदा। उह महाराज सतवें पातशाह दे घोड़े दे गल विच भी है, जदों दौड़दा ते उह चमकदा इदां जापदा जिवें उहदे गल दे विच बिजली चमकदी होवे।
लपतरई इक थल हित नाले,
जां इदां कह लो भी बिजली जिहड़ी है ਉਹ ਇਸ ਘੋੜੇ ਦੇ ਗਲ ਦੇ ਨਾਲ ਲਪਟੀ ਹੋਈ ਹੈ, ਇੱਕ ਜਗ੍ਹਾ ਤੇ ਇਕੱਠੀ ਹੋਈ ਹੋਈ ਹੈ।
ਕਾਨਨ ਗਮਨੇ ਹਿਤ ਅਖੀਰ ਕੇ,
ਪਾਤਸ਼ਾਹ ਜੀ ਸ਼ਿਕਾਰ ਖੇਡਣ ਵਾਸਤੇ ਘੋੜੇ ਨੂੰ ਤੋੜਦਿਆਂ ਹੋਇਆ ਜੰਗਲ ਵਾਲੇ ਪਾਸੇ ਨੂੰ ਚਲੇ ਗਏ।
ਸਕਲ ਬਾਇਨੀ ਸ਼ਸਤਰ ਸਜਾਏ,
ਮਹਾਰਾਜ ਜੀ ਦੇ ਨਾਲ ਜਿੰਨੀ ਸਤਿਗੁਰਾਂ ਦੀ ਵਾਹਨੀ ਫੌਜ ਹੈ ਸਾਰੇ ਸ਼ਸਤਰ ਸਜਾ ਕੇ ਆਪਣੇ ਤਨ ਤੇ ਤਿਆਰ ਬਰ ਤਿਆਰ ਹੋ ਕੇ ਮਹਾਰਾਜ ਜੀ ਦੇ ਨਾਲ ਚੜ ਕੇ ਗਏ ਹਨ।
ਚੜੇ ਤੁਰੰਗ ਕੁਰੰਗਨ ਸਮਸੇ,
ਔਰ ਜਿਹੜੇ ਘੋੜਿਆਂ ਤੇ ਉਹ ਸਿਪਾਹੀ ਚੜ ਕੇ ਜਾ ਰਹੇ ਨੇ ਉਹ ਘੋੜੇ ਵੀ ਬੜੇ ਕਮਾਲ ਦੇ, ਜਿਵੇਂ ਹਿਰਨ ਕੁੱਦਦੇ ਨੇ ਨਾ, ਹਿਰਨਾਂ ਦੀ ਦੌੜ ਹੁੰਦੀ ਹੈ, ਏਦਾਂ ਹਿਰਨਾਂ ਵਾਂਗੂ ਕੁੱਦਦੇ ਜਾਂਦੇ ਨੇ ਉਹ ਘੋੜੇ।
ਬ੍ਰਿੰਦ ਪਾਈ ਪਸ਼ਚਾਤ ਤਵਾਈ,
ਜਿਵੇਂ ਮਹਾਰਾਜ ਕਲਗੀਧਰ ਜੀ ਨੇ ਲਿਖਿਆ ਨਾ, ਕੋਟ ਤੁਰੰਗ ਕੁਰੰਗ ਸੇ ਕੂਦਤ, ਕੋਟ ਤੁਰੰਗ ਕੁਰੰਗ ਸੇ ਕੂਦਤ। ਕੁਰੰਗ ਕਹਿੰਦੇ ਨੇ ਹਿਰਨ ਨੂੰ, ਕੋਟ ਨਾਮ ਹੁੰਦਾ ਕਰੋੜਾਂ ਦਾ, ਕਹਿੰਦੇ ਜਿਵੇਂ ਕਰੋੜਾਂ ਘੋੜੇ ਉਹ ਹਿਰਨਾਂ ਵਾਂਗੂ ਕੁੱਦਦੇ ਜਾਂਦੇ, ਜਿਵੇਂ ਹਿਰਨ ਨੀ ਕੁੱਦ ਕੇ ਛਾਲ ਮਾਰ ਕੇ ਜਾਂਦਾ, ਇਉਂ ਛਾਲਾਂ ਮਾਰਦੇ ਉਹਨਾਂ ਯੋਧਿਆਂ ਦੇ ਘੋੜੇ ਜਾ ਰਹੇ ਹਨ।
ਸਗਨ ਬ੍ਰਿਛ ਮੈਂ ਸੈਲ ਸਮੀਪੇ,
ਸਤਿਗੁਰੂ ਜੀ ਦੀ ਸਵਾਰੀ ਸਭ ਤੋਂ ਮੂਹਰੇ ਹੈ, ਬਾਕੀ ਜਿੰਨੀਆਂ ਫੌਜਾਂ ਪਿੱਛੇ ਪਿੱਛੇ ਨਾਲ ਨਾਲ ਹੀ ਆ ਰਹੀਆਂ ਨੇ। ਬੜੇ ਸੰਘਣੇ ਬ੍ਰਿਛ ਨੇ, ਸੰਘਣੇ ਦਰਖਤ ਨੇ ਜੰਗਲ ਵਿਚ, ਉਸ ਜੰਗਲ ਵਿਚ ਮਹਾਰਾਜ ਜੀ ਲਾਗੇ ਲਾਗੇ ਪਹਾੜ ਨੇ, ਕੀਰਤਪੁਰ ਸਾਹਿਬ ਦਾ ਆਲਾ ਦੁਆਲਾ ਪਹਾੜੀ ਇਲਾਕਾ ਹੈ, ਉਹ ਨੇੜੇ ਤੇੜੇ ਪਹਾੜੀ ਇਲਾਕਾ ਹੋਣ ਕਰਕੇ ਪਹਾੜ ਵੀ ਨਜ਼ਰ ਆਉਂਦੇ ਤੇ ਸੰਘਣੇ ਜੰਗਲ ਹਨ।
ਨਿਕਸੇ ਬਨ ਪਸ਼ੂਲੀਤ ਗਹਾਏ,
ਜੰਗਲ ਦੇ ਵਿਚ ਜਦੋਂ ਇਕਦਮ ਘੋੜਿਆਂ ਦਾ ਸ਼ੋਰ ਸ਼ਰਾਬਾ ਹੁੰਦਾ, ਉਹ ਸੁਣਦਿਆਂ ਸਾਰ ਜਿਹੜੇ ਜੰਗਲ ਦੇ ਜਾਨਵਰ ਨੇ ਜਿਹੜੇ ਕੋਈ ਲੁੱਕੇ ਛਿਪੇ ਹੁੰਦੇ ਦੌੜਦੇ ਉਹ ਨਿਕਲਦੇ, ਤੇ ਪਾਤਸ਼ਾਹ ਦੀ ਆਗਿਆ ਸੀ ਵੀ ਮਾਰਨਾ ਨੀ ਕਿਸੇ ਜਾਨਵਰ ਨੂੰ, ਜਿਹੜਾ ਕੋਈ ਜਾਨਵਰ ਪਸ਼ੂ ਨਿਕਲਦਾ ਉਹਨੂੰ ਜਿਉਂਦੇ ਨੂੰ ਪਕੜਦੇ ਨੇ ਭਜਾ ਕੇ।
ਕਿਤੇ ਉੱਤ ਵਿਚਰਤ ਜਿਤ ਕਿਤ ਦੇਖਤ,
ਇੱਧਰ ਉੱਧਰ ਵਿਚਰਦੇ ਸੱਜੇ ਖੱਬੇ ਵੇਖਦੇ ਕਿ ਜਿੱਥੇ ਵੀ ਕੋਈ ਜਾਨਵਰ, ਕੋਈ ਹਿਰਨ, ਕੋਈ ਸੂਰ, ਕੋਈ ਚੀਤਾ, ਜਿਹੜਾ ਵੀ ਕੋਈ ਜਾਨਵਰ ਮਿਲਦਾ ਉਹਨੂੰ ਕਾਬੂ ਕਰ ਲੈਂਦੇ ਹਨ।
ਸ਼ੂਕਰ ਸਸੇ ਰੋਜ ਗਨ ਤਾਏ,
ਕਈ ਰੋਜ ਕਈ ਸਹੇ ਖਰਗੋਸ਼ ਕਈ ਜੰਗਲੀ ਸੂਰ ਉਹ ਇਕਦਮ ਦੌੜ ਕੇ ਨਿਕਲੇ ਹਨ।
ਨਿਕਟ ਨਿਕਟ ਪਰਬਤ ਕੇ ਗਮਨਤ,
ਨੇੜੇ ਨੇੜੇ ਪਹਾੜਾਂ ਦੇ ਲਾਗੇ ਲਾਗੇ ਸਤਿਗੁਰੂ ਸਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਜਾ ਰਹੇ ਹਨ।
ਹੱਗ ਮ੍ਰਿਗ ਤ੍ਰਾਸਤ ਜਾਤ ਪਲਾਏ,
ਜਦੋਂ ਘੋੜੇ ਬਨ ਦੇ ਵਿਚ ਦੌੜਦੇ ਨੇ ਹਿਣਕਦੇ ਨੇ, ਇਕਦਮ ਘੋੜੇ ਦੇ ਜਿਹੜੇ ਜਾਨਵਰ ਨੇ ਉਹ ਡਰ ਕੇ ਭੈ ਭੀਤ ਹੋ ਕੇ ਭਜਦੇ ਹਨ।
ਜਮੋ ਚਲੇ ਪਸ਼ਚਾਤ ਬ੍ਰਿੰਦ ਸਭ,
ਮਹਾਰਾਜ ਜੀ ਦੇ ਪਿੱਛੇ ਪਿੱਛੇ ਸਾਰੀਆਂ ਫੌਜਾਂ ਨਾਲ ਨਾਲ ਹੀ ਆ ਰਹੀਆਂ ਹਨ।
ਆਗੇ ਸਰਪ ਚਲਿਓ ਇੱਕ ਆਏ,
ਅੱਗੇ ਜਾ ਹੀ ਰਹੇ ਸਨ ਕਿ ਇੰਨੇ ਨੂੰ ਇੱਕ ਸੱਪ ਉਹ ਮਹਾਰਾਜ ਸਤਵੇਂ ਪਾਤਸ਼ਾਹ ਜੀ ਦੇ ਸਾਹਮਣੇ ਹੀ ਅਗਲੇ ਪਾਸਿਓ ਦੌੜ ਕੇ ਰਿੜਦਾ ਹੋਇਆ ਆ ਰਿਹਾ।
ਅਜਗਰ ਸੰਗਿਆ ਕਹੇ ਲੋਕ ਜਿਸ,
ਇਹ ਜਿਹੜਾ ਸੱਪ ਹੈ ਇਹਦੀ ਜਿਹੜੀ ਜਾਤੀ ਹੈ ਉਹ ਅਜਗਰ ਹੈ, ਕਿਉਂਕਿ ਸੱਪਾਂ ਦੀਆਂ ਕਈ ਤਰ੍ਹਾਂ ਦੀਆਂ ਜਾਤੀਆਂ ਪ੍ਰਜਾਤੀਆਂ ਹੁੰਦੀਆਂ, ਇੱਕ ਕਿਸਮ ਦਾ ਨਹੀਂ ਹੁੰਦਾ, ਕਈ ਜ਼ਹਿਰੀਲੇ ਹੁੰਦੇ, ਕਈ ਕੇਵਲ ਨਾਮ ਕਰਕੇ ਸਰਪ ਨੇ ਜ਼ਹਿਰੀਲੇ ਨਹੀਂ ਹੁੰਦੇ, ਤੋ ਇਹਨਾਂ ਦੀਆਂ ਅੱਗੋਂ ਸੈਂਕੜੇ ਪ੍ਰਕਾਰ ਦੀਆਂ ਕਿਸਮਾਂ ਪ੍ਰਜਾਤੀਆਂ। ਉਹਨਾਂ ਸੱਪਾਂ ਦੀਆਂ ਪ੍ਰਜਾਤੀਆਂ ਜਾਤੀਆਂ ਵਿੱਚੋਂ ਇੱਕ ਜਾਤੀ ਹੈ ਅਜਗਰ। ਇਹ ਅਜਗਰ ਨਾਮ ਜਿਹੜਾ ਪਿਆ ਹੈ ਸਰਪ ਦਾ, ਉਹ ਇੰਨਾ ਵੱਡੇ ਆਕਾਰ ਦਾ, ਆਮ ਕਰਕੇ ਸਰਾਲ ਵੀ ਕਹਿ ਦਿੰਦੇ ਆਪਾਂ ਪੰਜਾਬ ਦੇ ਵਿੱਚ, ਉਹਨੂੰ ਸਰਾਲ ਵੀ ਆਪਾਂ ਬੋਲ ਦਿੰਦੇ। ਉਹਦੀ ਇਹ ਖਾਸੀਅਤ ਹੁੰਦੀ ਕਿ ਅਜ ਨਾਮ ਹੁੰਦਾ ਬੱਕਰੇ ਦਾ, ਗਰ ਨਾਮ ਹੁੰਦਾ ਵਿੱਚੋਂ ਨਿਗਲ ਜਾਣ ਵਾਲੇ ਦਾ। ਵੀ ਉਹ ਇਹ ਮੂੰਹ ਭਾਵੇਂ ਉਹਦਾ ਵੇਖਣ ਨੂੰ ਛੋਟਾ ਹੁੰਦਾ, ਪਰ ਉਹ ਬੱਕਰੇ ਨੂੰ ਵੀ, ਸਾਬਤ ਬੱਕਰੇ ਨੂੰ ਆਪਣੇ ਅੰਦਰ ਨਿਗਲਣ ਦੀ ਸਮਰੱਥਾ ਰੱਖਦਾ। ਔਰ ਜਦੋਂ ਨਿਗਲ ਜਾਂਦਾ ਹੈ ਆਪਣੇ ਅੰਦਰ ਕਾਬੂ, ਵਲੇਡਾ ਮਾਰ ਕੇ, ਪਹਿਲਾਂ ਉਹਦਾ ਵਲੇਡਾ ਇੰਨਾ ਜ਼ਿਆਦਾ ਸਖਤ ਹੁੰਦਾ, ਮਜ਼ਬੂਤ ਹੁੰਦਾ, ਵੀ ਉਹਦੇ ਵਿੱਚ ਹੀ ਉਹ ਘੁੱਟ ਕੇ ਉਸ ਬੱਕਰੇ ਨੂੰ ਮਾਰ ਕੇ ਫਿਰ ਮੂੰਹ ਵਿੱਚ ਪਾ ਕੇ ਉਹਨੂੰ ਅੰਦਰ ਨਿਗਲਦਾ ਹੈ, ਔਰ ਨਿਗਲ ਕੇ ਫਿਰ ਆਪਣੇ ਅੰਦਰ ਹੀ ਉਹਨੂੰ ਜਜ਼ਬ ਕਰ ਲੈਂਦਾ। ਇਸ ਕਰਕੇ ਉਹਨੂੰ ਕਹਿ ਦਿੰਦੇ ਨੇ ਅਜਗਰ। ਇਹ ਕਹਿੰਦੇ ਦੀ ਜਿਹੜੀ ਸੰਗਿਆ ਸੱਪ ਦੀ, ਮਹਾਰਾਜ ਸਤਵੇਂ ਪਾਤਸ਼ਾਹ ਦੇ ਸਾਹਮਣੇ ਨਿਕਲ ਕੇ ਇੱਕਦਮ ਆਇਆ, ਇਹਦੀ ਕਹਿੰਦੇ ਜਾਤੀ ਅਜਗਰ ਹੈ।
ਬਹੁ ਪਪੀਲ ਕਾ ਕਾਟਤ ਖਾਏ,
ਕਹਿੰਦੇ ਇਹਨੂੰ ਕੀੜੀਆਂ ਕੀੜੇ ਲੱਗੇ ਹੋਏ ਨੇ ਅਜਗਰ ਨੂੰ। ਅਕਸਰ ਇਹੋ ਜਿਹੜੇ ਸਰਪ ਹੁੰਦੇ ਇਹਨਾਂ ਨੂੰ ਜ਼ਖਮਾਂ ਵਿੱਚ ਕੀੜੇ ਲੱਗ ਜਾਂਦੇ, ਕਹਿੰਦੇ ਕੀੜੀਆਂ ਜਿਹੜੀਆਂ ਨੇ ਇਹਨੂੰ ਕੱਟ ਕੱਟ ਕੇ ਖਾ ਰਹੀਆਂ ਨੇ। ਕੀੜੀ ਇੱਕ ਨਹੀਂ, ਹਜ਼ਾਰਾਂ ਹੀ ਕੀੜੀਆਂ ਜਿਹੜੀਆਂ ਨੇ ਇਹਨੂੰ ਚੰਬੜੀਆਂ ਹੋਈਆਂ, ਇਹਨੂੰ ਵੱਢ ਵੱਢ ਕੇ ਖਾ ਰਹੀਆਂ ਹਨ।
ਪਟਕਤ ਪੁੰਛ ਸੋ ਪਟਕਤ ਫਨ ਕੋ,
ਉਹ ਬੜੇ ਜ਼ੋਰ ਨਾਲ ਉਹ ਕੀੜੀਆਂ ਤੋਂ ਬਚਣ ਵਾਸਤੇ ਪੂੰਛ ਨੂੰ ਜ਼ੋਰ ਨਾਲ ਜ਼ਮੀਨ ਤੇ ਪਟਕਦਾ, ਆਪਣਾ ਜਿਹੜਾ ਸਿਰ ਹੈ ਫਨ ਹੈ ਉਹਨੂੰ ਜ਼ੋਰ ਨਾਲ ਜ਼ਮੀਨ ਤੇ ਪਟਕਦਾ ਤੇ ਤੜਫਦਾ ਹੈ।
ਤੜਫਤ ਲਿਟਤ ਬਿਕੁਲ ਅਕੁਲਾਏ,
ਤੜਫਦਾ ਹੈ, ਪੁੱਠਾ ਸਿੱਧਾ ਹੁੰਦਾ, ਬੜਾ ਵਿਆਕੁਲ ਹੋ ਰਿਹਾ ਤੜਫ ਤੜਫ ਕੇ।
ਬੜੋ ਲੰਬ ਅਰ ਮੋਟੋ ਤਨ ਕੋ,
ਲੰਬਾ ਬੜਾ ਸੀ, 15-20 ਫੁੱਟ ਦੇ ਨੇੜੇ ਤੇੜੇ ਲੰਮਾ ਉਹਦਾ ਆਕਾਰ ਸੀ, ਤੇ ਫੇਰ ਮੋਟਾ ਵੀ ਚੰਗਾ ਹੈ, ਭਾਰਾ ਵੀ ਚੰਗਾ ਹੈ।
ਪ੍ਰਾਪਤ ਜਿਸ ਕੋ ਕਸ਼ਟ ਵਿਸਾਲ,
ਕਸ਼ਟ ਬੜਾ ਉਹਦੇ ਤਨ ਤੇ, ਕਈ ਥਾਵਾਂ ਤੇ ਜ਼ਖਮ ਨੇ, ਕੀੜੀਆਂ ਉਹਨੂੰ ਵੱਢ ਵੱਢ ਕੇ ਖਾਈ ਜਾਂਦੀਆਂ, ਤੜਫਦਾ ਹੈ ਬਹੁਤ ਜ਼ਿਆਦਾ ਭਿਆਨਕ, ਕਿਉਂਕਿ ਅਕਸਰ ਜਿਹੜੀ ਸਰਪ ਦੀ ਉਮਰ ਹੁੰਦੀ ਜਿਵੇਂ ਜਿਵੇਂ ਵੱਧ ਜਾਂਦੀ ਹੈ, ਕੋਈ ਵੀ ਸਰਪ ਹੋਵੇ ਉਹ ਫਿਰ ਤੜਫਣਾ ਸ਼ੁਰੂ ਹੋ ਜਾਂਦਾ, ਕਿਉਂਕਿ ਉਹਦੇ ਅੰਦਰ ਉਹਦਾ ਜ਼ਹਿਰ ਵੀ ਵਧਣ ਲੱਗ ਪੈਂਦਾ। ਤਾਂ ਹੀ ਮਹਾਰਾਜ ਜੀ ਨੇ ਗੁਰਬਾਣੀ ਚ ਬਚਨ ਕਹੇ ਨੇ ਕਿ ਸਰਪ ਜੈਸੇ ਅਰਜਾਰੀ, ਸਰਪ ਜੈਸੇ ਅਰਜਾਰੀ। ਜਿਵੇਂ ਸੱਪ ਦੀ ਉਮਰ ਲੰਮੀ ਹੋ ਵੀ ਜਾਵੇ ਤੇ ਉਹ ਵਿਅਰਥ ਹੀ ਹੁੰਦੀ ਹੈ, ਉਮਰ ਇਹਦੀ ਲੰਮੀ ਹੁੰਦੀ ਹੈ, ਸੱਪ ਬਹੁਤ ਲੰਮੀ ਲੰਮੀ ਆਯੂ ਭੋਗਦੇ ਹੈ, ਪਰ ਜਿਵੇਂ ਆਯੂ ਲੰਮੀ ਹੁੰਦੀ ਉਹਦਾ ਜ਼ਹਿਰ ਵੱਧਦਾ ਜਾਂਦਾ। ਨਾਮ ਵੀ ਹੋਣਾ ਬੰਦਾ ਵੀ ਜੇ ਲੰਮੀ ਉਮਰ ਭੋਗੇਗਾ ਤਾਂ ਵੀ ਵਿਸ਼ੇ ਵਿਕਾਰ ਹੀ ਉਹਦੇ ਭੋਗਣੇ, ਉਹਨੇ ਕਿਹੜਾ ਭਜਨ ਕਰਨਾ। ਜਿੰਨੀ ਲੰਮੀ ਉਮਰ ਨਾਮ ਵੀ ਹੋਣੇ ਬੰਦੇ ਦੀ ਹੋਵੇਗੀ, ਉਹ ਫਿਰ ਸਰਪ ਦੀ ਨਿਆਈ ਹੈ, ਉਹ ਫਿਰ ਕਿਹੜਾ ਕੋਈ ਸਫਲੀ ਹੈ। ਤੋ ਕਹਿੰਦੇ ਸੱਪ ਬੜਾ ਦੁਖੀ ਹੈ, ਬਹੁਤ ਜ਼ਿਆਦਾ ਤੜਫ ਰਿਹਾ, ਬੇਬਲ ਤੇ ਵਿਆਕੁਲ ਹੈ।
ਕਾਟਤ ਕੀਟੀ ਉਲਟ ਪਲਟ ਹੋਵੇ,
ਇਹਨੂੰ ਕੀੜੀਆਂ ਕੱਟਦੀਆਂ ਨੇ, ਉਲਟ ਪੁਲਟ ਹੁੰਦਾ ਹੈ।
ਭਏ ਦੇ ਮੈਂ ਛਿਦ ਵਿਕਰਾਲ,
ਇਹਦੇ ਸਰੀਰ ਚ ਕਈ ਛੇਕ ਹੋਏ ਹੋਏ ਨੇ ਤੇ ਬੜੇ ਵਿਕਰਾਲ ਨੇ, ਕਈ ਥਾਵਾਂ ਤੇ ਇਹਦੇ ਤਨ ਦੇ ਵਿੱਚ ਛੇਕ ਨੇ, ਉਹਨਾਂ ਚ ਕੀੜੀਆਂ ਵੜਦੀਆਂ ਤੇ ਨਿਕਲਦੀਆਂ ਨੇ।
ਕਛੂ ਉਪਾਓ ਬਚਾਓ ਹੋਣ ਕੋ,
ਕੋਈ ਉਪਾਓ ਇਹਦੇ ਬਚਾ ਹੋਣ ਦਾ ਨਜ਼ਰ ਨਹੀਂ ਆਉਂਦਾ।
ਲਾਖੋ ਖਾਏ ਮਹਾ ਵਿਕਰਾਲ,
ਸੈਂਕੜੇ ਹਜ਼ਾਰਾਂ ਲੱਖਾਂ ਹੀ ਕੀੜੀਆਂ ਵਿਕਰਾਲ ਹੋ ਕੇ ਇਹਨੂੰ ਖਾ ਰਹੀਆਂ ਹਨ ਤੋੜ ਤੋੜ ਕੇ।
ਸ਼੍ਰੀ ਹਰਿ ਰਾਏ ਬਿਲੋਕਨ ਕੀਨਸ,
ਦਿਆਲੂ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਦਿਆਲੂ ਨੇ, ਬੜੇ ਹੀ ਦਿਆਲੂ ਨੇ, ਰੀਝ ਪੈਂਦੇ ਆ, ਬੜੀ ਦਇਆ ਕਰਦੇ ਆ। ਸਤਿਗੁਰਾਂ ਦਾ ਹਿਰਦਾ ਇੰਨਾ ਕੋਮਲ ਹੈ ਕਿ ਕਿਸੇ ਦੀ ਤਕਲੀਫ ਵੇਖ ਕੇ ਬਰਦਾਸ਼ਤ ਨਹੀਂ ਕਰ ਸਕਦੇ। ਕਹਿੰਦੇ ਜਦੋਂ ਇਹਨੂੰ ਤੜਫਦੇ ਹੋਏ ਨੂੰ ਵੇਖਿਆ, ਵੇਖਿਆ ਵੀ ਇਹਦਾ ਬਚਾਅ ਨਹੀਂ ਹੋ ਸਕਦਾ, ਤਾਂ ਸਤਵੇਂ ਪਾਤਸ਼ਾਹ ਦੇ ਹਿਰਦੇ ਚ ਇਹਦੇ ਤੇ ਦਇਆ ਆਈ, ਕਰੁਣਾ ਆਈ।
ਕਿਰਪਾ ਧਾਰ ਕਰ ਤਨੁੱਖ ਸੰਭਾਲ,
ਮਹਾਰਾਜ ਜੀ ਨੇ ਆਪਣਾ ਤਨਖਾ ਆਪਣੇ ਹੱਥ ਚ ਸੰਭਾਲਿਆ।
ਤਰਕਸ਼ ਤੇ ਸਰ ਕਰਿਓ ਨਿਕਾਸਨ,
ਔਰ ਆਪਣੇ ਪੱਥੇ ਵਿੱਚੋਂ ਪਾਤਸ਼ਾਹ ਜੀ ਨੇ ਤੀਰ ਕੱਢਿਆ ਹੈ।
ਅਰਧ ਸੁਚੰਦਰਾਕਾਰ ਮਹਾਨ,
ਅਰਧ ਚੰਦਰਾਕਾਰ ਇੱਕ ਤੀਰ ਹੁੰਦਾ, ਜਿਵੇਂ ਚੰਨ ਨਹੀਂ ਹੁੰਦਾ ਤਾਂ ਏਦਾਂ ਉਹ ਅਰਧ ਚੰਦਰਾਕਾਰ ਉਹਨੂੰ ਤੀਰ ਕਹਿੰਦੇ। ਇਹ ਤੀਰ ਅਕਸਰ ਦੁਸ਼ਮਣ ਦਾ ਜਿਹੜਾ ਤਨਖ ਹੁੰਦਾ ਉਹਦੀ ਤੰਦੀ ਤੋੜਨ ਲਈ ਵੀ ਵਰਤਿਆ ਜਾਂਦਾ, ਜਾਂ ਦੁਸ਼ਮਣ ਦੀ ਸਾਹ ਰਗ ਕੱਟਣ ਵਾਸਤੇ ਇਹ ਤੀਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨੂੰ ਕਹਿੰਦੇ ਅਰਧ ਚੰਦਰੇ, ਕਿਉਂਕਿ ਤੀਰਾਂ ਦੀਆਂ ਕਈ ਕਿਸਮਾਂ ਨੇ। ਅਸੀਂ ਤਾਂ ਇੱਕੋ ਤਰ੍ਹਾਂ ਦੇ ਆ ਤੀਰ ਮਹਾਰਾਜ ਜੀ ਦੇ ਸਨਮੁਖ ਪਏ ਵੇਖੇ ਆ ਨਾ, ਤੋ ਤੀਰਾਂ ਦੇ ਕਈ ਪ੍ਰਕਾਰ ਹੁੰਦੇ, ਬਦਾਮ ਚੇ, ਮੀਨ ਮੁਖੇ, ਇਸੇ ਤਰ੍ਹਾਂ ਅਰਧ ਚੰਦਰਾ ਤੀਰ ਜਿਹਦਾ ਇੱਥੇ ਜ਼ਿਕਰ ਆ ਰਿਹਾ ਹੈ, ਖਪਰੇ ਤੀਰ, ਫਿਰ ਇੱਕ ਸੂਏ ਜੇ ਵਾਂਗੂ ਤਿੱਖੇ ਜੇ ਤੀਰ ਹੁੰਦੇ, ਏਦਾਂ ਕਈ ਤਰ੍ਹਾਂ ਦੀਆਂ ਕਿਸਮਾਂ ਨੇ ਤੀਰਾਂ ਦੀਆਂ। ਮਹਾਰਾਜ ਜੀ ਨੇ ਆਪਣੇ ਪੱਥੇ ਚੋਂ ਅਰਧ ਚੰਦਰਾ ਤੀਰ ਉਹ ਕੱਢਿਆ ਹੈ,
ਜਿਹੇ ਵਿਖੇ ਆਰੋਪਨ ਕਰ ਦੇੜੇ।
ਪਾਤਸ਼ਾਹ ਨੇ ਆਪਣੀ ਕਮਾਨ ਦੀ ਤੰਦੀ ਦੇ ਉੱਤੇ ਉਸ ਤੀਰ ਨੂੰ ਚਾੜਿਆ ਹੈ,
ਹਾਥ ਤਾਨ ਤੇ ਕੇਤਕ ਤਾਨ,
ਖਿੱਚਿਆ ਕੰਨ ਤੱਕ ਖਿੱਚ ਕੇ ਕੁਝ ਤਾਨ ਲਾ ਕੇ,
ਸ਼੍ਰੀ ਹਰਿ ਰਾਏ ਸੁਬਾਨ ਪ੍ਰਹਾਰੇ।
ਉਹ ਤੀਰ ਮਹਾਰਾਜ ਜੀ ਨੂੰ ਜਿਹੜਾ ਅਜਗਰ ਸੱਪ ਸੀ, ਜਿੱਥੇ ਉਹਦਾ ਸਿਰ ਸੀ, ਸਿਰ ਵਾਲੀ ਜਗ੍ਹਾ ਦਾ ਨਿਸ਼ਾਨਾ ਲੈ ਕੇ ਮਹਾਰਾਜ ਜੀ ਨੇ ਉਹ ਤੀਰ ਦਾ ਵਾਰ ਕੀਤਾ, ਤੀਰ ਚਲਾਇਆ।
ਕਾਟ ਦੀਨ ਸਿਰ ਕੀ ਨਸਹਾਨ,
ਉਹਦਾ ਜਿਹੜਾ ਸਿਰ ਸੀ ਮਹਾਰਾਜ ਜੀ ਨੇ ਉਸ ਅਰਧ ਚੰਦਰੇ ਤੀਰ ਦੇ ਨਾਲ ਕੱਟ ਕੇ ਵੱਖਰਾ ਕਰ ਦਿੱਤਾ। ਉਹ ਅਰਧ ਚੰਦਰਾ ਤੀਰ ਸੀ, ਮਹਾਰਾਜ ਜੀ ਨੇ ਤੀਰ ਨਾਲ ਹੀ ਉਹ ਅਜਗਰ ਜਿਹੜਾ ਸੱਪ ਸੀ, ਕਹਿੰਦੇ ਉਹਦਾ ਜਿਹੜਾ ਸਿਰ ਹੈ ਉਸ ਤੀਰ ਦੇ ਨਾਲ ਕੱਟ ਕੇ ਵੱਖਰਾ ਕਰ ਦਿੱਤਾ।
ਮ੍ਰਿਤਕ ਪਇਓ ਸ਼ੁਭ ਗਤ ਕੋ ਪ੍ਰਾਪਤ,
ਅਜਗਰ ਸੱਪ ਦੀ ਮੌਤ ਹੋ ਗਈ। ਸ਼ੁਭ ਗਤੀ ਨੂੰ ਗੁਰੂ ਸਾਹਿਬ ਦੇ ਹੱਥੋਂ ਮਰਿਆ ਸੀ, ਮਹਾਰਾਜ ਜੀ ਦੀ ਦਇਆ ਦ੍ਰਿਸ਼ਟੀ ਹੋਈ ਆ ਉਹਦੇ ਤੇ, ਸਤਿਗੁਰਾਂ ਦਾ ਤੇ ਜਿਹਦੇ ਵੱਲ ਇਸ਼ਾਰਾ ਹੋ ਜੇ ਮੁਕਤ ਹੋ ਜਾਂਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਗੁਰੂ ਨਾਨਕ ਸਾਹਿਬ ਇੱਕ ਨਗਰ ਚ ਗਏ, ਚੋਰਾਂ ਦਾ ਪਿੰਡ ਸੀ ਸਾਰਾ, ਰਾਤ ਨੂੰ ਉੱਥੇ ਠਹਿਰੇ, ਕਹਿੰਦੇ ਰਾਤ ਨੂੰ ਇਹਨਾਂ ਨੂੰ ਲੁੱਟਾਂਗੇ। ਮਹਾਰਾਜ ਜੀ ਸਵੇਰੇ ਸਵੇਰੇ ਹੀ ਨਿਕਲ ਆਏ। ਅਗਲੇ ਦਿਨ ਜਦੋਂ ਉੱਠੇ, ਕਹਿੰਦੇ ਕਿੱਥੇ ਗਏ, ਪੈੜ ਲੱਭਦੇ ਜੰਗਲ ਵਿੱਚ ਮਹਾਰਾਜ ਜੀ ਦੇ ਪਿੱਛੇ ਆ। ਸਤਿਗੁਰੂ ਜੀ ਨੂੰ ਪਕੜ ਲਿਆ, ਕਹਿੰਦੇ ਜੀ ਅਸੀਂ ਤਾਂ ਤੁਹਾਨੂੰ ਮਾਰਾਂਗੇ। ਮਹਾਰਾਜ ਜੀ ਕਹਿੰਦੇ ਵੀ ਮਾਰਦੇ ਕਿਉਂ, ਜੋ ਕੁਝ ਚਾਹੀਦਾ ਲੈ ਲਓ। ਕਹਿੰਦੇ ਜੀ ਅਸੀਂ ਸਬੂਤ ਨਹੀਂ ਛੱਡਦੇ, ਤੁਸੀਂ ਜਾ ਕੇ ਸਾਡੇ ਪਿੰਡ ਬਾਰੇ ਲੋਕਾਂ ਨੂੰ ਦੱਸੋਗੇ, ਅਸੀਂ ਛੱਡਣਾ ਹੀ ਨਹੀਂ ਤੁਹਾਨੂੰ। ਮਹਾਰਾਜ ਕਹਿੰਦੇ ਚਲੋ ਜੇ ਮਾਰਨਾ ਤੇ ਫਿਰ ਸੰਸਕਾਰ ਦਾ ਪ੍ਰਬੰਧ ਕਰ ਦਿਓ। ਕਹਿੰਦੇ ਜੀ ਜੰਗਲ ਚ ਅੱਗ ਕਿੱਥੋਂ ਲਿਆਈਏ ਮਹਾਰਾਜ? ਕਹਿੰਦੇ ਉਹ ਸਾਹਮਣੇ ਬਲਦ, ਇਸ਼ਾਰਾ ਹੀ ਕੀ। ਉੱਥੇ ਗਏ ਤੇ ਕੀ ਵੇਖਦੇ ਵੀ ਉੱਥੇ ਕੁਝ ਬੰਦੇ ਲੜ ਰਹੇ, ਦੇਵਦੂਤ ਤੇ ਜਮਦੂਤ। ਦੇਵਦੂਤ ਕਹਿਣ ਵੀ ਇਹ ਜਿਹੜਾ ਚਿਖਾ ਚ ਬੰਦਾ ਸੜਿਆ ਇਹਨੂੰ ਅਸੀਂ ਲੈ ਕੇ ਜਾਣਾ, ਜਮਦੂਤ ਕਹਿਣ ਅਸੀਂ ਲੈ ਕੇ ਜਾਣਾ। ਇਹ ਲੁਕ ਕੇ ਇੱਕ ਬੰਨੇ ਡਰ ਕੇ ਵੇਖਣ ਲੱਗ ਪਏ ਵੀ ਮਸਲਾ ਕੀ। ਉਹ ਕਹਿਣ ਵੀ ਇਹਨੇ ਸਾਰੀ ਜ਼ਿੰਦਗੀ ਪਾਪ ਕੀਤੇ ਨੇ, ਇਹ ਅਸੀਂ ਲੈ ਕੇ ਜਾਣਾ ਇਹਨੂੰ। ਦੇਵਦੂਤ ਕਹਿਣ ਵੀ ਭਾਵੇਂ ਸਾਰੀ ਜ਼ਿੰਦਗੀ ਪਾਪ ਕੀਤੇ ਇਹਨੇ, ਧੰਨ ਗੁਰੂ ਨਾਨਕ ਸਾਹਿਬ ਨੇ ਇਹਦੇ ਵੱਲ ਇਸ਼ਾਰਾ ਕੀਤਾ, ਇਹਦੇ ਪਾਪ ਕੱਟੇ ਗਏ ਤੇ ਹੁਣ ਅਸੀਂ ਲੈ ਕੇ ਜਾਣਾ। ਆਖਰ ਨੂੰ ਦੇਵਦੂਤ ਲੈ ਕੇ ਗਏ। ਫਿਰ ਉਹਨਾਂ ਨੂੰ ਸਮਝ ਪਈ ਵੀ ਜਿਨ੍ਹਾਂ ਦੇ ਇਸ਼ਾਰੇ ਨਾਲ, ਬਸ ਕੇਵਲ ਇਸ਼ਾਰਾ ਹੀ ਕੀਤਾ ਤੇ ਇਸ਼ਾਰੇ ਨਾਲ ਜਮਦੂਤ ਛੱਡ ਕੇ ਇਸ ਪਾਪੀ ਮਨੁੱਖ ਨੂੰ ਵੀ ਚਲੇ ਗਏ, ਉਹ ਕਿੱਡੇ ਵੱਡੇ ਪਰਮ ਦਿਆਲੂ ਤੇ ਕਿਰਪਾਲੂ ਹੋਣਗੇ। ਤੂੰ ਸਤਵੇਂ ਪਾਤਸ਼ਾਹ ਨੇ ਜਿਹਨੂੰ ਖੁਦ ਆਪਣੇ ਹੱਥੀ ਦਇਆ ਕਰਕੇ ਵੀ ਇਹਨੂੰ ਮੁਕਤ ਕਰ ਦਈਏ ਇਸ ਭਾਵਨਾ ਨਾਲ ਮਾਰਿਆ ਹੋਵੇਗਾ, ਉਹਨੇ ਤਾਂ ਮੁਕਤ ਹੋਣਾ ਹੀ ਸੀ। ਕਹਿੰਦੇ ਉਸੇ ਵੇਲੇ ਉਹ ਸੱਪ ਨੇ ਸਰੀਰ ਛੱਡਿਆ ਔਰ ਮੁਕਤ ਹੋ ਕੇ ਦੇਵਪੁਰੀ ਨੂੰ ਚਲਾ ਗਿਆ।
ਗਮਨਿਓ ਉਰਧ ਅਰੂੜ ਵਿਮਾਨ,
ਉਹ ਵਿਮਾਨ ਤੇ ਸਵਾਰ ਹੋ ਕੇ ਉਰਧ ਨੂੰ ਚਲਾ ਗਿਆ।
ਕੌਤਕ ਦੇਖ ਚਮੋ ਚਿਤ ਚਕਰਿਤ,
ਮਹਾਰਾਜ ਜੀ ਦਾ ਇਹ ਕੌਤਕ ਵੇਖ ਕੇ ਜਿਹੜੇ ਨਾਲ ਸਿਪਾਹੀ ਸਨ ਜਾਂ ਮਹਾਰਾਜ ਜੀ ਦੀਆਂ ਫੌਜਾਂ ਸਨ, ਉਹ ਵੇਖ ਕੇ ਬੜੇ ਚਕਰਿਤ ਹੋਏ। ਸਤਿਗੁਰੂ ਜੀ ਤਾਂ ਕਦੇ ਕਿਸੇ ਜਾਨਵਰ ਨੂੰ ਮਾਰਦੇ ਨਹੀਂ ਹਨ, ਉਹ ਤਾਂ ਹਮੇਸ਼ਾ ਕਹਿੰਦੇ ਜਿਉਂਦੇ ਫੜਨੇ ਆ। ਵੀ ਇਹਨੂੰ ਮਾਰ ਦਿੱਤਾ, ਮੁਕਤ ਕਰ ਦਿੱਤਾ, ਤੜਫ ਰਿਹਾ ਸੀ ਇਹ ਅਜਗਰ। ਕਹਿੰਦੇ ਇਹ ਵੇਖ ਕੇ ਸਾਰੇ ਬੜੇ ਹੈਰਾਨ ਹੋਏ।
ਪੂਜਤ ਪਏ ਗੁਰਨ ਕੇ ਪਾਸ,
ਮਹਾਰਾਜ ਜੀ ਨੂੰ ਪੁੱਛਣ ਲੱਗੇ ਸਤਵੇਂ ਪਾਤਸ਼ਾਹ ਨੂੰ ਬੇਨਤੀ ਕਰਕੇ,
ਕੌਣ ਹੋ ਤੋ ਪ੍ਰਭੂ ਕਰੋ ਬਤਾਵਨ।
ਕਹਿਣ ਲੱਗੇ ਮਹਾਰਾਜ ਜੀ ਇਹਦੀ ਜਿਹੜੀ ਤੁਸੀਂ ਮੁਕਤੀ ਕੀਤੀ ਹੈ, ਜਰੂਰ ਇਹਦਾ ਕੋਈ ਪਿਛੋਕੜ ਹੋਵੇਗਾ। ਇਹ ਕੌਣ ਸੀ ਮਹਾਰਾਜ ਜਿਹਨੂੰ ਆਪ ਜੀ ਨੇ ਮੁਕਤ ਕੀਤਾ ਹੈ?
ਕੌਣ ਪਾਪ ਕੋ ਫਲ ਪਾਤਾਸ,
ਕਿਹੜਾ ਇਹੋ ਜਿਹਾ ਪਾਪ ਕੀਤਾ ਜਿਹਦਾ ਇਹਨੂੰ ਇਹ ਫਲ ਮਿਲਿਆ ਹੈ।
ਆਮਿਕ ਕਾਟ ਕਾਟ ਕਰ ਕੀਟੀ,
ਮਹਾਰਾਜ ਵੀ ਇਹਦੇ ਮਾਸ ਦੀਆਂ ਬੋਟੀਆਂ ਕੱਟ ਕੱਟ ਕੇ ਕੀੜੀਆਂ ਖਾ ਰਹੀਆਂ ਹਨ।
ਕੀਨੇ ਛਿਦਰ ਪਾਏ ਦੁੱਖ ਰਾਸ,
ਇਹਦੇ ਸਾਰੇ ਸਰੀਰ ਵਿੱਚ ਉਹਨਾਂ ਨੇ ਛੇਕ ਕੱਢੇ ਹੋਏ ਨੇ, ਬੜਾ ਦੁੱਖ ਪਾ ਰਿਹਾ ਸੀ, ਤੜਫ ਰਿਹਾ ਸੀ, ਇਹਨੂੰ ਤੜਫਦੇ ਨੂੰ ਵੇਖ ਕੇ ਆਪ ਜੀ ਨੇ ਮਾਰਿਆ ਹੈ।
ਤਰਪਤ ਕੋ ਬਿਲੋਕ ਕਰ ਕਰੁਣਾ,
ਇਹਨੂੰ ਤੜਫਦੇ ਹੋਏ ਨੂੰ ਵੇਖ ਕੇ ਆਪ ਜੀ ਨੇ ਇਹਦੇ ਤੇ ਕਰੁਣਾ ਕੀਤੀ, ਇਹਦੇ ਤੇ ਵੱਡੀ ਭਾਰੀ ਦਇਆ ਕੀਤੀ ਹੈ।
ਆਪ ਬਾਣ ਤੇ ਕਰਿਓ ਵਿਨਾਸ਼,
ਔਰ ਆਪਣੇ ਬਾਣ ਨਾਲ ਇਹਦਾ ਵਿਨਾਸ਼ ਕੀਤਾ, ਇਹਨੂੰ ਆਪ ਜੀ ਨੇ ਮੁਕਤ ਕੀਤਾ, ਮਾਰਿਆ ਹੈ।
ਸੁਨ ਅਰਦਾਸ ਸੇਵਕਨ ਕੇਰੀ,
ਜਦੋਂ ਸਿੱਖਾਂ ਨੇ ਮਹਾਰਾਜ ਸਤਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਸੁਣ ਕੇ ਸਿੱਖਾਂ ਦੀ ਅਰਦਾਸ,
ਸਰਬ ਬਿਰਤਾਂਤ ਗੁਰੂ ਸਮਝਾਏ,
ਸਾਰਾ ਬਿਰਤਾਂਤ ਮਹਾਰਾਜ ਸਤਵੇਂ ਪਾਤਸ਼ਾਹ ਜੀ ਨੇ ਸਮਝਾਇਆ ਤੇ ਕਹਿਣ ਲੱਗੇ,
ਪ੍ਰਥਮ ਜਨਮ ਮੈਂ ਪੰਡਿਤ ਦਿਜ ਇਓ,
ਮਹਾਰਾਜ ਜੀ ਕਹਿਣ ਲੱਗੇ ਭਾਈ ਸਿੱਖੋ, ਇਹ ਪਿਛਲੇ ਜਨਮ ਚ ਇੱਕ ਬ੍ਰਾਹਮਣ ਪੰਡਿਤ ਸੀ, ਦਿਜ ਸੀ, ਪਰ ਪੰਡਿਤ ਦਾ ਮਤਲਬ ਵਿਦਵਾਨ ਪੰਡਿਤ ਸੀ, ਪੜ੍ਹਿਆ ਲਿਖਿਆ, ਵਿਦਾਂਤ ਸ਼ਾਸਤਰ ਇਹਨੇ ਪੜ੍ਹੇ ਹੋਏ ਸਨ।
ਗੁਰੂ ਕਹਾਵਤ ਨਰ ਸਮਝਾਏ,
ਆਪਣੇ ਆਪ ਨੂੰ ਗੁਰੂ ਕਹਾਉਂਦਾ ਸੀ ਤੇ ਲੋਕਾਂ ਨੂੰ ਸਮਝਾਉਂਦਾ ਸੀ ਵੀ ਮੈਂ ਤੁਹਾਡਾ ਗੁਰੂ ਹਾਂ, ਤੁਸੀਂ ਮੇਰੇ ਚੇਲੇ ਜੇ। ਪੜ੍ਹਿਆ ਲਿਖਿਆ ਸੀ, ਵਿਦਾਂਤ ਪੜ੍ਹਿਆ ਹੋਇਆ ਸੀ, ਸ਼ਾਸਤਰ ਪੜ੍ਹੇ ਹੋਏ ਸੀ ਤੇ ਆਪਣੇ ਆਪ ਨੂੰ ਪੰਡਿਤ ਗੁਰੂ ਕਹਾਉਂਦਾ ਸੀ।
ਅਹੰਕਾਰ ਤੇ ਅਫਰਿਓ ਨਿਤ ਪ੍ਰਤ,
ਅਹੰਕਾਰ ਕਰਕੇ ਰਾਤ ਦਿਨ ਆਫਰਿਆ ਹੀ ਰਹਿੰਦਾ ਸੀ, ਹੰਕਾਰ ਦੀ ਬਿਰਤੀ ਵਿੱਚ ਰਾਤ ਦਿਨ ਆਫਰਿਆ ਰਹਿੰਦਾ ਸੀ।
ਸਭ ਇਨਕੋ ਉਪਦੇਸ਼ ਬਤਾਏ,
ਸਭ ਨੂੰ ਉਪਦੇਸ਼ ਦਿੰਦਾ ਸੀ ਹੰਕਾਰ ਚ, ਆਪਣੇ ਹੰਕਾਰ ਵਿੱਚ ਵੀ ਮੈਂ ਬੜਾ ਵਿਦਵਾਨ ਹਾਂ, ਬੜਾ ਪੰਡਿਤ ਹਾਂ, ਬੜਾ ਕੁਝ ਪੜ੍ਹਿਆ ਹੋਇਆ, ਉਸੇ ਹੰਕਾਰ ਵਿੱਚ ਹੀ ਰਹਿ ਕੇ ਲੋਕਾਂ ਨੂੰ ਉਪਦੇਸ਼ ਦਿੰਦਾ ਸੀ।
ਮਤ ਵਿਦਾਂ ਕੋ ਭਾਉ ਭਗਤ ਤਜ,
ਵਿਦਾਂਤ ਦਾ ਮਤ ਸੀ, ਜਿਹੜਾ ਖੁਸ਼ਕ ਵਿਦਾਂਤ ਹੁੰਦਾ ਉਹ ਭਗਤੀ ਨਹੀਂ ਕਰਨ ਦਿੰਦਾ। ਖੁਸ਼ਕ ਵਿਦਾਂਤ ਕੀ ਹੁੰਦਾ? ਅਹੰ ਬ੍ਰਹਮ ਅਸਮੀ, ਮੈਂ ਬ੍ਰਹਮ ਹਾਂ, ਹੁਣ ਜੇ ਮੈਂ ਹੀ ਰੱਬ ਹਾਂ ਤੇ ਮੈਨੂੰ ਭਗਤੀ ਦੀ ਕੀ ਲੋੜ ਹੈ? ਫਿਰ ਉਹ ਇਹ ਸੋਚਦੇ ਆ ਵੀ ਜੇ ਮੈਂ ਹੀ ਰੱਬ ਹਾਂ ਤੇ ਰੱਬ ਨੂੰ ਭਗਤੀ ਦੀ ਲੋੜ ਹੁੰਦੀ ਹੈ? ਰੱਬ ਨੂੰ ਨਾ ਨਿਤਨੇਮ ਦੀ ਲੋੜ ਹੈ, ਰੱਬ ਨੂੰ ਨਾ ਕਰਮ ਕਾਂਡ ਦੀ ਲੋੜ ਹੈ, ਰੱਬ ਨੂੰ ਨਾ ਧਰਮ ਸਥਾਨ ਤੇ ਜਾਣ ਦੀ ਲੋੜ ਹੈ, ਜਿਹੜਾ ਆਪ ਹੀ ਰੱਬ ਹੈ। ਵਿਦਾਂਤ ਜਿਹੜਾ ਉਹ ਇਹ ਸਿਖਾਉਂਦਾ ਅਹੰ ਖੁਸ਼ਕ ਗਿਆਨ, ਹਾਂ ਗੁਰੂ ਸਾਹਿਬ ਨੇ ਗਿਆਨ ਇਹੀ ਦਿੱਤਾ ਸਾਨੂੰ, ਪਰ ਇਹਦੇ ਨਾਲ ਭਗਤੀ ਮਿਲਾ ਦਿੱਤੀ ਵੀ ਮੈਂ ਰੱਬ ਨਹੀਂ, ਤੂੰ ਰੱਬ ਹੈ, ਮੈਂ ਤੇਰਾ ਦਾਸ ਹਾਂ। ਅੰਦਰ ਗਿਆਨ ਇਹੀ ਹੋਵੇ ਵੀ ਮੈਂ ਬ੍ਰਹਮ ਦੀ ਅੰਸ਼ ਹਾਂ, ਪਰ ਬਾਹਰੋਂ ਮੁੱਖ ਤੋਂ ਨਹੀਂ ਗੁਰਸਿੱਖ ਕਦੇ ਕਹਿੰਦਾ ਵੀ ਮੈਂ ਬ੍ਰਹਮ ਹਾਂ, ਮੁੱਖ ਤੋਂ ਹੀ ਕਹਿੰਦਾ ਵਾਹਿਗੁਰੂ ਮੈਂ ਤੇਰਾ ਦਾਸ ਹਾਂ, ਮੈਂ ਤੇਰਾ ਸੇਵਕ ਹਾਂ। ਹਿਰਦੇ ਚ ਗਿਆਨ ਇਹੀ ਰੱਖਣਾ ਕਿ ਅਸੀਂ ਰਾਮ ਦੀ ਅੰਸ਼ ਹਾਂ, ਮਨ ਤੂੰ ਜੋਤ ਸਰੂਪ ਹੈ। ਜਿਹੜੇ ਵਿਦਾਂਤੀ ਨੇ, ਵੇਦ ਆਦਿਕ ਪੜ੍ਹਨ ਵਾਲੇ, ਉਹ ਅਹੰ ਬ੍ਰਹਮ ਅਸਮੀ ਕਿ ਮੈਂ ਹੀ ਬ੍ਰਹਮ ਹਾਂ, ਇਹ ਉਹਨਾਂ ਦੇ ਅੰਦਰ ਮੇਰੇ ਵਿਦਿਆ ਦਾ ਤੇ ਉਦਾਸੀ ਸੰਪਰਦਾਇ ਦੇ ਭੂਸ਼ਣ ਮਹਾਨ ਵਿਦਵਾਨ ਮਹਾਂਪੁਰਖ ਸਵਾਮੀ ਪੰਚਮ ਪ੍ਰਕਾਸ਼ ਜੀ, ਅਸੀਂ ਉਹਨਾਂ ਕੋਲੋਂ ਜਦੋਂ ਵਿਦਾਂਤ ਪੜ੍ਹਨਾ ਸ਼ੁਰੂ ਕੀਤਾ, ਵਿਦਾਂਤ ਦੇ ਜਦੋਂ ਗ੍ਰੰਥ ਪੜ੍ਹਨੇ, ਉਹਨਾਂ ਨੇ ਕਿਹਾ ਭਾਈ ਇੱਕ ਸ਼ਰਤ ਤੇ ਪੜ੍ਹਾਵਾਂਗਾ ਵੀ ਇਹ ਵਿਦਾਂਤ ਪੜ੍ਹੋ, ਪਰ ਨਾਲ ਨਾਲ ਨਿਤਨੇਮ ਵਧਾਓ, ਬਾਣੀ ਜਾੜੀ ਸਿਮਰਨ ਸਾਧਨਾ ਉਹ ਵਧਾਓ, ਨਹੀਂ ਤਾਂ ਇਹ ਤੁਹਾਨੂੰ ਖੁਸ਼ਕ ਗਿਆਨੀ ਬਣਾ ਦੇਗਾ। ਉਹ ਬਕਾਇਦਾ ਉਹਨਾਂ ਮਹਾਂਪੁਰਖਾਂ ਨੇ ਸਾਨੂੰ ਹਦਾਇਤ ਕੀ ਕਿ ਸਾਧਨਾ ਜਿਹੜੀ ਉਹ ਵਧਾਣੀ, ਭਜਨ ਸਿਮਰਨ ਉਹ ਵਧਾਉਣਾ ਜੇ ਵਿਦਾਂਤ ਪੜ੍ਹਨਾ ਹੈ, ਨਹੀਂ ਤਾਂ ਤੁਸੀਂ ਅਹੰ ਬ੍ਰਹਮ ਅਸਮੀ ਅਹੰ ਬ੍ਰਹਮ ਅਸਮੀ ਕਰਦੇ ਫਿਰੋਗੇ ਵੀ ਮੈਂ ਹੀ ਬ੍ਰਹਮ ਹਾਂ, ਹੋਵੋਗੇ ਨਹੀਂ, ਕਿਉਂਕਿ ਮੂੰਹ ਤੋਂ ਕਹਿਣਾ ਤੇ ਅੰਦਰ ਮਾਣਨਾ ਦੋਨਾਂ ਚ ਫਰਕ ਹੁੰਦਾ ਨਾ। ਇੱਕ ਤਾਂ ਮੂੰਹ ਤੋਂ ਕਹਿਣਾ ਅਹੰ ਬ੍ਰਹਮ ਅਸਮੀ, ਇੱਕ ਅੰਦਰ ਹਿਰਦੇ ਵਿੱਚ ਉਹ ਬਿਰਤੀ ਪੈਦਾ ਹੋ ਜਾਣੀ, ਦੋਵੇਂ ਵੱਖਰੇ ਵੱਖਰੀਆਂ ਖੇਡਾਂ ਨੇ। ਇੱਕ ਨੂੰ ਕਿਤੇ ਕਿਸੇ ਨੂੰ ਪੜ੍ਹਾ ਦਿੱਤਾ, ਉਹਨੇ ਜਾ ਕੇ ਕਿਹਾ ਜੀ ਅਹੰ ਬ੍ਰਹਮ ਅਸਮੀ, ਉਹਨੇ ਥਾਂ ਥਾਂ ਤੇ ਕਹਿਣਾ ਮੈਂ ਵੀ ਬ੍ਰਹਮ, ਇਹ ਵੀ ਬ੍ਰਹਮ, ਤੂੰ ਵੀ ਬ੍ਰਹਮ, ਸਾਰਿਆਂ ਨੂੰ ਕਹੀ ਜਾਣਾ ਵੀ ਸਭ ਬ੍ਰਹਮ ਹੀ ਬ੍ਰਹਮ ਹੈ। ਇੱਕ ਹਾਥੀ ਭੂਤਰਿਆ ਹੋਇਆ ਤੁਰਿਆ ਆਵੇ, ਉਹ ਮਾਰਦਾ ਆਵੇ ਪਿੱਛੇ ਜਿਹੜਾ ਕੋਈ ਰਸਤੇ ਚ ਆਵੇ ਤੇ ਲਾਗੇ ਇੱਕ ਸੱਜਣ ਪੁਰਸ਼ ਖੜਾ, ਉਹਨੇ ਆਖਿਆ ਪਾਸੇ ਹੋ ਜਾ ਭਾਈ, ਹਾਥੀ ਭੂਤਰਿਆ ਹੋਇਆ ਵੀ ਮਾਰੇਗਾ ਤੈਨੂੰ। ਕਹਿੰਦਾ ਨਹੀਂ ਮੈਂ ਵੀ ਬ੍ਰਹਮ, ਇਹ ਵੀ ਬ੍ਰਹਮ। ਹੁਣ ਬ੍ਰਹਮ ਬ੍ਰਹਮ ਨੂੰ ਥੋੜੀ ਮਾਰੇਗਾ, ਕਹਿੰਦਾ ਹਾਥੀ ਚ ਵੀ ਬ੍ਰਹਮ ਹੈ, ਮੇਰੇ ਵਿੱਚ ਵੀ ਬ੍ਰਹਮ ਹੈ, ਮੈਂ ਵੀ ਬ੍ਰਹਮ, ਇਹ ਵੀ ਬ੍ਰਹਮ। ਇਹਨੇ ਨੂੰ ਹਾਥੀ ਕੋਲ ਆਇਆ, ਉਹਨੇ ਚੁੱਕ ਕੇ ਪਟਕੀਰ ਕੇ ਸੁੱਟਿਆ, ਲੱਤਾਂ ਟੁੱਟ ਗਈਆਂ ਇਹਦੀਆਂ। ਜਿਹਨੇ ਇਹਨੂੰ ਪਹਿਲਾਂ ਰੋਕਿਆ ਸੀ ਵੀ ਪਾਸੇ ਹਟ ਜਾ, ਉਹਨੇ ਆ ਕੇ ਆਖਿਆ ਸੱਜਣਾ ਕੀ ਹੋਇਆ? ਕਹਿੰਦਾ ਮਾਰ ਗਿਆ ਮੈਨੂੰ। ਕਹਿੰਦਾ ਬ੍ਰਹਮ ਨੇ, ਇੱਕ ਬ੍ਰਹਮ ਦਾ ਇੱਕ ਬ੍ਰਹਮ ਨੇ ਕਹਿਣਾ ਜਦੋਂ ਨਹੀਂ ਮੰਨਿਆ ਤੇ ਤੀਜੇ ਬ੍ਰਹਮ ਨੇ ਆ ਕੇ ਉਹਨੂੰ ਪਟਕੀਰ ਕੇ ਮਾਰ ਦਿੱਤਾ। ਮੈਂ ਵੀ ਤਾਂ ਬ੍ਰਹਮ ਸੀ, ਤੈਨੂੰ ਕਹਿੰਦਾ ਸੀ ਪਾਸੇ ਹਟ ਜਾ। ਉਹੀ ਬ੍ਰਹਮ ਜਦੋਂ ਭਗਤ ਕਬੀਰ ਜੀ ਦੇ ਅੰਦਰ ਉਜਾਗਰ ਹੁੰਦਾ, ਹਾਥੀ ਆਉਂਦਾ ਚੜ ਕੇ ਮਾਰਨ ਵਾਸਤੇ, ਜਦੋਂ ਕਬੀਰ ਜੀ ਦੇ ਦਰਸ਼ਨ ਕਰਦਾ ਤੇ ਕਬੀਰ ਜੀ ਨੂੰ ਉਹਦੇ ਚੋਂ ਬ੍ਰਹਮ ਦਿਸਦਾ ਤੇ ਹਾਥੀ ਨੂੰ ਕਬੀਰ ਚੋਂ ਬ੍ਰਹਮ ਦਿਸਦਾ ਤੇ ਉਹ ਸੀਸ ਝੁਕਾ ਕੇ ਮੱਥਾ ਟੇਕਣ ਲੱਗ ਪੈਂਦਾ, ਕਿਉਂਕਿ ਉੱਥੇ ਵਾਕਈ ਬ੍ਰਹਮ ਪੈਦਾ ਹੋ ਗਿਆ, ਕੱਲਾ ਖੁਸ਼ਕ ਗਿਆਨ ਨਹੀਂ ਸੀ। ਮਹਾਰਾਜ ਕਹਿੰਦੇ ਜਿਹੜਾ ਅਜਗਰ ਅਸੀਂ ਮਾਰਿਆ, ਇਹਦਾ ਪਿਛਲਾ ਜਨਮ ਜਿਹੜਾ ਪੰਡਿਤ ਦਾ ਸੀ, ਇਹਨੂੰ ਖੁਸ਼ਕ ਗਿਆਨ ਸੀ ਵੀ ਮੈਂ ਬ੍ਰਹਮ ਹਾਂ ਤੇ ਲੋਕਾਂ ਕੋਲੋਂ ਆਪਣੀ ਪੂਜਾ ਕਰਾਉਂਦਾ, ਲੋਕਾਂ ਨੂੰ ਆਪਣੇ ਚੇਲੇ ਬਣਾਉਂਦਾ ਸੀ।
ਭਰਤ ਪਖੰਡ ਰਿਹੋ ਅਧਿਕਾਰੀ,
ਇਹਨੇ ਬੜਾ ਪਖੰਡ ਕੀਤਾ ਜਗਤ ਵਿੱਚ।
ਅਹੰ ਬ੍ਰਹਮ ਕੋ ਬਚਨ ਬਖਾਨੇ,
ਇਹੀ ਕਹਿੰਦਾ ਅਹੰ ਬ੍ਰਹਮ ਅਸਮੀ, ਅਹੰ ਬ੍ਰਹਮ ਅਸਮੀ ਇਹੀ ਕਹਿੰਦਾ ਫਿਰਦਾ ਸੀ।
ਹਿਰਦੇ ਨਾਲੇਸ਼ ਪਇਓ ਪਰਵੇਸ਼,
ਪਰ ਅੰਦਰ ਨਹੀਂ ਸੀ ਗਿਆਨ, ਮੂੰਹ ਤੇ ਹੀ ਸੀ ਕੱਲਾ ਮੈਂ ਬ੍ਰਹਮ ਹਾਂ ਮੈਂ ਬ੍ਰਹਮ ਹਾਂ ਮੂੰਹ ਤੋਂ ਕਹਿੰਦਾ ਸੀ, ਅੰਦਰ ਬ੍ਰਹਮ ਗਿਆਨ ਨਹੀਂ ਸੀ।
ਸੁਤ ਬਨਤਾ ਸੋ ਪ੍ਰੀਤ ਨਿਭਾਹਤ,
ਅੰਦਰ ਪ੍ਰੀਤ ਕਿੱਥੇ ਸੀ? ਧੀਆਂ ਪੁੱਤਰਾਂ ਪਰਿਵਾਰ ਨਾਲ ਉਹੀ ਜਿਹੜੀ ਆਮ ਬਿਰਤੀ ਹੁੰਦੀ ਮਮਤਾ ਵਾਲੀ ਮੋਹ ਵਾਲੀ ਉਹ ਬਣੀ ਹੋਈ ਸੀ। ਜਿਹਦੇ ਅੰਦਰ ਬ੍ਰਹਮਾਕਾਰ ਬਿਰਤੀ ਹੋ ਜੇ ਉਹਦੇ ਅੰਦਰੋਂ ਮੋਹ ਛੁੱਟ ਜਾਂਦਾ, ਪਰ ਇਹਦੇ ਮੂੰਹ ਤੇ ਹੀ ਸੀ ਕੱਲਾ ਬਈ ਮੈਂ ਬ੍ਰਹਮ ਹਾਂ, ਅੰਦਰ ਮਮਤਾ ਮੋਹ ਦੀ ਬਿਰਤੀ ਨਹੀਂ ਗਈ।
ਸਭ ਤੇ ਧਨ ਲੈ ਕੀਨ ਵਿਸ਼ੇਸ਼,
ਆਪਣੇ ਚੇਲਿਆਂ ਕੋਲੋਂ ਪੈਸਾ ਲੈ ਕੇ ਉਗਰਾਂਦਾ ਰਿਹਾ ਤੇ ਆਪਣਾ ਟੱਬਰ ਪਾਲਦਾ ਰਿਹਾ, ਐਸ਼ੋ ਪ੍ਰਸਤੀ ਕਰਦਾ ਰਿਹਾ।
ਸੰਤਨ ਆਗੇ ਨਿਮਰ ਹੋਏ ਨੇ,
ਕੋਈ ਮਹਾਂਪੁਰਖ ਆ ਜਾਣਾ ਉਹਦੇ ਅੱਗੇ ਝੁਕਦਾ ਨਹੀਂ ਸੀ, ਕਹਿੰਦਾ ਮੈਂ ਰੱਬ ਹਾਂ ਮੈਂ ਕਿਹਦੇ ਅੱਗੇ ਝੁਕਾਂ। ਕਹਿੰਦਾ ਜਦੋਂ ਮੈਂ ਹੀ ਰੱਬ ਹਾਂ ਮੈਂ ਕਿਸੇ ਅੱਗੇ ਕਿਉਂ ਝੁਕਾਂ? ਕਿਸੇ ਮਹਾਂਪੁਰਖ ਨੂੰ ਕਿਸੇ ਸਾਧੂ ਅੱਗੇ ਨਿਮਦਾ ਨਹੀਂ ਸੀ।
ਅਭਿਮਾਨੀ ਮਨ ਰਹੇ ਹਮੇਸ਼ਾ,
ਅਭਿਮਾਨੀ ਬਣ ਕੇ ਹੰਕਾਰੀ ਬਣ ਕੇ ਰਹਿੰਦਾ ਸੀ।
ਮੈਂ ਹੋ ਸਭ ਤੇ ਵੱਡੋ ਵਿਚਾਰ,
ਇਹ ਕਹਿੰਦਾ ਸੀ ਮੈਂ ਸਭ ਤੋਂ ਵੱਡਾ ਹਾਂ ਕਿਉਂਕਿ ਮੈਂ ਹੀ ਬ੍ਰਹਮ ਹਾਂ।
ਮੈਂ ਵਿਦਿਆ ਪਟਲੀਨ ਅਸ਼ੇਸ਼,
ਮੈਂ ਬੜੀ ਵਿਦਿਆ ਪੜ੍ਹੀ ਆ, ਬੜੇ ਸ਼ਾਸਤਰ ਬੜੇ ਧਰਮ ਗ੍ਰੰਥ ਪੜ੍ਹੇ ਹੋਏ ਨੇ,
ਪਰ ਲੋਕ ਵਿਦਿਆ ਨਹੀਂ ਜਾਣੇ।
ਇਹ ਜਿਹੜੇ ਲੋਕ ਮੇਰੇ ਕੋਲ ਆਉਂਦੇ ਇਹਨਾਂ ਨੂੰ ਕਿਹੜਾ ਕੁਝ ਪਤਾ, ਵਿਚਾਰੇ ਤਾਂ ਅਨਪੜ ਹਨ।
ਤਿੰਨ ਸੋ ਨਿਮਰ ਬਨੋ ਕਿਸ ਪਾਏ,
ਮੈਂ ਇਹਨਾਂ ਅੱਗੇ ਕਿਉਂ ਨਿਵਾਂ? ਮੈਂ ਪੜ੍ਹਿਆ ਲਿਖਿਆ ਮੈਂ ਵਿਦਵਾਨ ਆ, ਮੈਂ ਇਹਨਾਂ ਅੱਗੇ ਕਿਉਂ ਨਿਵਾਂ? ਇਹ ਤਾਂ ਮੂਰਖ ਲੋਕ ਨੇ ਜਿਹੜੇ ਮੇਰੇ ਕੋਲ ਆਉਂਦੇ ਨੇ।
ਲਘੂ ਮਤ ਹੈ ਆਸ਼ੇ ਨੇ ਜਾਣਤੇ,
ਇਹਨਾਂ ਦੀ ਥੋੜੀ ਮਤ ਆ, ਇਹ ਕੀ ਸਮਝਣਗੇ ਜੋ ਮੈਂ ਪੜ੍ਹਿਆ ਹੋਇਆ ਵਿਦਾਂਤ।
ਮੈਂ ਸਭ ਇਨਕੋ ਪੰਥ ਬਤਾਏ,
ਮੈਂ ਇਹਨਾਂ ਸਾਰਿਆਂ ਨੂੰ ਰਾਹ ਦੱਸਦਾ, ਮੈਂ ਇਹਨਾਂ ਨੂੰ ਦੱਸਦਾ ਵੀ ਏਦਾਂ ਕਰੋ ਆਹ ਕਰੋ, ਮੈਂ ਇਹਨਾਂ ਨੂੰ ਮਾਰਗ ਦਰਸ਼ਨ ਕਰਦਾ ਹਾਂ।
ਸਿੱਖ ਕਰੇ ਬਹੁ ਸੇਵ ਨਠਾਨੇ,
ਏਦਾਂ ਇਹਨੇ ਬੜੇ ਚੇਲੇ ਬਣਾਏ ਆਪਣੇ, ਸੈਂਕੜੇ ਹਜ਼ਾਰਾਂ ਚੇਲੇ ਬਣਾਏ, ਪਰ ਸੇਵਾ ਨਹੀਂ ਸੀ ਕਰਦਾ ਕਿਸੇ ਦੀ।
ਅਹੰ ਬ੍ਰਹਮ ਸੋ ਬਚਨੀ ਅਲਾਏ,
ਸਭ ਨੂੰ ਇਹੀ ਕਹਿੰਦਾ ਸੀ ਅਹੰ ਬ੍ਰਹਮ ਮੈਂ ਬ੍ਰਹਮ ਇਹੀ ਕਹਿੰਦਾ ਸੀ।
ਨਿਸ਼ਚੇ ਨਹੀਂ ਹਿਰਦੇ ਮੈਂ ਜਿਸਕੇ,
ਉਹਦੇ ਦੇ ਹਿਰਦੇ ਚ ਕੋਈ ਨਿਸ਼ਚਾ ਨਹੀਂ ਸੀ, ਮਨ ਚ ਕੋਈ ਨਿਸ਼ਚਾ ਨਹੀਂ ਸੀ, ਮੂੰਹ ਤੋਂ ਕਹਿੰਦਾ ਸੀ ਮੈਂ ਬ੍ਰਹਮ, ਅੰਦਰ ਕੋਈ ਖੇਡ ਨਹੀਂ ਸੀ।
ਪਾਉ ਭਗਤ ਮੈਂ ਮੰਦ ਸੁਭਾਏ,
ਨਾ ਭਗਤੀ ਕਰਦਾ ਸੀ ਨਾ ਭਜਨ ਕਰਦਾ ਸੀ ਨਾ ਨਾਮ ਜਪਦਾ ਸੀ।
ਭਇਓ ਕਾਲ ਬਸ ਅਹੰਕਾਰ ਜੁਤ,
ਆਖਿਰਕਾਰ ਮਰਨਾ ਤਾਂ ਸਭ ਨੇ ਹੰਕਾਰ ਦੇ ਵਿੱਚ ਹੀ ਮਰ ਗਿਆ।
ਸਰਪ ਜੂਨ ਪਾਈ ਬਿਕਰਾਲ,
ਹੰਕਾਰ ਵਿੱਚ ਮਰਦਾ ਉਹਨੂੰ ਸੱਪ ਵਰਗੀਆਂ ਟੇਢੀਆਂ ਜੂਨੀਆਂ ਮਿਲਦੀਆਂ, ਤੈਨੂੰ ਆਹ ਸੱਪ ਦੀ ਜੂਨ ਮਿਲ ਗਈ, ਉਸੇ ਹੰਕਾਰ ਨੇ ਨੂੰ ਇਹ ਸਰਪ ਦੀ ਜੂਨ ਦੇ ਦਿੱਤੀ।
ਸਿੱਖਣ ਕੀ ਗਤ ਕਰ ਨਾ ਸਕਿਓ ਕੁਛ,
ਆਪਣੇ ਚੇਲੇ ਜਿਹੜੇ ਇਹਨੂੰ ਪੈਸਾ ਚੜਾਉਂਦੇ ਰਹੇ ਉਹਨਾਂ ਦੀ ਕਲਿਆਣ ਨਹੀਂ ਕਰ ਸਕਿਆ, ਉਹਨਾਂ ਦਾ ਭਲਾ ਨਹੀਂ ਕਰ ਸਕਿਆ।
ਸੋ ਪਪੀਲ ਕਾ ਹੋਏ ਕਰ ਜਾਲ,
ਕੱਚੇ ਗੁਰੂ ਦੇ ਚੇਲੇ ਸੀ ਉਹ ਵੀ, ਉਹਨਾਂ ਨੂੰ ਵੀ ਕੀੜੀਆਂ ਦੀ ਜੂਨ ਮਿਲੀ ਹੈ, ਉਹਨਾਂ ਨੇ ਜਿਹੜਾ ਪੈਸਾ ਇਹਨੂੰ ਦਿੱਤਾ ਸੀ ਇਹਦਾ ਮਾਸ ਤੋੜ ਤੋੜ ਕੇ ਖਾ ਕੇ ਆਪਣਾ ਹਿਸਾਬ ਪੂਰਾ ਕਰ ਰਹੇ, ਉਹ ਆਪਣਾ ਲੇਖਾ ਜੋਖਾ ਪੂਰਾ ਕਰ ਰਹੇ ਹਨ।
ਜਿਸ ਤੇ ਤਨ ਲੀਏ ਭਲੋ ਨਹੀਂ ਕੀਏ,
ਇਹਨਾਂ ਕੋਲੋਂ ਪੈਸਾ ਲਿਆ ਉਹਨਾਂ ਦਾ ਭਲਾ ਨਹੀਂ ਕੀਤਾ, ਉਹਨਾਂ ਦੇ ਕਲਿਆਣ ਨਹੀਂ ਕੀਤੇ।
ਸੋ ਕੱਟ ਤੇ ਮਾਸ ਕਰਾਲ,
ਉਹ ਜਿਹੜੀਆਂ ਕੀੜੀਆਂ ਨੇ ਇਹਦਾ ਮਾਸ ਕੱਟਦੀਆਂ ਨੇ, ਇਹਨੂੰ ਭਖ ਰਹੀਆਂ ਨੇ, ਖਾ ਰਹੀਆਂ ਨੇ।
ਭਖਨ ਕਰਤ ਦੇਤ ਵੱਡ ਸੰਕਟ,
ਇਹਦਾ ਮਾਸ ਤੋੜ ਤੋੜ ਕੇ ਖਾ ਕੇ ਇਹਨੂੰ ਸੰਕਟ ਦੇ ਰਹੀਆਂ ਨੇ, ਦੁੱਖ ਦੇ ਰਹੀਆਂ ਹਨ।
ਪਲਟੋ ਆਪਣੋ ਦੇਤ ਵਿਸ਼ਾਲ,
ਔਰ ਆਪਣਾ ਪਲਟਾ ਲੈ ਰਹੀਆਂ ਨੇ, ਬਦਲਾ ਲੈ ਰਹੇ ਨੇ, ਉਹੀ ਚੇਲੇ ਨੇ ਕੀੜੀਆਂ ਬਣ ਕੇ। ਇਹਦੇ ਕੋਲੋਂ ਜਿਹੜੇ ਕੱਚੇ ਪਿੱਲੇ ਗੁਰੂ ਹੁੰਦੇ ਆ ਨਾ, ਐਸ਼ੋ ਪ੍ਰਸਤੀ ਕਰਨ ਵਾਸਤੇ ਚੇਲਿਆਂ ਕੋਲੋਂ ਪੈਸੇ ਇਕੱਠੇ ਕਰਦੇ, ਉਹਨਾਂ ਦੀ ਦਸ਼ਾ ਇਹੀ ਹੋਣੀ ਹੈ, ਚਾਹੇ ਪਹਿਲਾਂ ਸੀ ਚਾਹੇ ਹੁਣ ਵੀ ਨੇ। ਉਹਨਾਂ ਦੀ ਦਸ਼ਾ ਤੇ ਚੇਲੇ ਕੀੜੀਆਂ ਹੀ ਬਣਨਗੇ, ਉਹਨਾਂ ਦੇ ਕੀੜੇ ਬਣ ਬਣ ਕੇ। ਛੇਵੇਂ ਪਾਤਸ਼ਾਹ ਦੇ ਸਮੇਂ ਵੀ ਏਦਾਂ ਦਾ ਇੱਕ ਬਚਨ ਆਇਆ ਸੀ ਸਾਖੀ, ਉਹਨਾਂ ਵੀ ਕਿਹੋ ਜਿਹੇ ਅਜਗਰ ਦਾ ਉਧਾਰ ਕੀਤਾ ਸੀ। ਆਹ ਜਿਹੜੇ ਅੱਜ ਵਰਤਮਾਨ ਦੇ ਸਮੇਂ ਚ ਕੱਚੇ ਪਿੱਲੇ ਗੁਰੂ ਲੋਕਾਂ ਨੂੰ ਗੁਮਰਾਹ ਕਰਕੇ ਭੈੜੀਆਂ ਭੈੜੀਆਂ ਆਦਤਾਂ ਵੇਖ ਕੇ ਲੋਕ ਸਾਹਮਣੇ ਬੈਠੇ, ਉਹਨਾਂ ਨੂੰ ਕਹਿੰਦੇ ਵਾਹ ਜੀ ਵਾਹ, ਸਾਡੇ ਪਿਤਾ ਜੀ ਬਹੁਤ ਕੁਝ ਵਧੀਆ ਕਰ ਰਹੇ ਹੈ, ਏਦਾਂ ਦਾ ਵੇਖ ਵੇਖ ਕੇ ਉਹਨਾਂ ਦੀ ਦਸ਼ਾ ਵੀ ਇਹੀ ਹੋਣੀ ਹੈ। ਗੁਰੂ ਇਹੋ ਜਿਹੇ ਸੱਪ ਬਣਨਗੇ, ਔਰ ਜਿਹੜੇ ਚੇਲੇ ਨੇ ਏਦਾਂ ਹੀ ਕੀੜੀਆਂ ਬਣ ਬਣ ਕੇ ਤੋੜ ਤੋੜ ਕੇ ਖਾਣਗੇ ਉਹਨਾਂ ਨੂੰ।
ਮਿਰਤ ਕਹੋ ਤੇ ਅਬ ਦੁੱਖ ਕਰਾਲ ਤੇ,
ਮਹਾਰਾਜ ਜੀ ਕਹਿੰਦੇ ਹੁਣ ਇਹ ਮਰ ਗਿਆ ਦੁੱਖ ਭਿਆਨਕ ਪੀੜਾ ਪਾ ਕੇ,
ਮੇਰੋ ਦਰਸ਼ਨ ਪਾਵਨ ਕੀਨ,
ਪਰ ਇਹਨੂੰ ਅੰਤ ਵੇਲੇ ਮੇਰੇ ਦਰਸ਼ਨ ਹੋ ਗਏ ਨੇ, ਅੰਤ ਵੇਲੇ ਨੂੰ ਮੇਰੇ ਦੀਦਾਰ ਹੋ ਗਏ ਨੇ।
ਸ਼ੁਭ ਗਤ ਕੋ ਇਹ ਪ੍ਰਾਪਤ ਹੋਵਾ,
ਇਸ ਕਰਕੇ ਨੂੰ ਸ਼ੁਭ ਗਤੀ ਪ੍ਰਾਪਤ ਹੋ ਗਈ ਹੈ।
ਪੂਰਬ ਜਨਮ ਪਏ ਅਗਹੀਨ,
ਔਰ ਇਹਦੇ ਪੂਰਬ ਜਨਮ ਦੇ ਪਾਪ ਕੱਟੇ ਗਏ ਹਨ।
ਬਿਨਾ ਗਿਆਨ ਜਗ ਗੁਰੂ ਕਹਾਵਤ,
ਬਿਨਾ ਆਤਮ ਗਿਆਨ ਤੋਂ ਜਗਤ ਵਿੱਚ ਕੱਚੇ ਪਿੱਲੇ ਗੁਰੂ ਕਹਾਉਂਦੇ, ਅੰਦਰ ਗਿਆਨ ਕੋਈ ਨਹੀਂ, ਉਦਾਂ ਹੀ ਗਿਆਨੀ ਕਹਾਉਂਦੇ ਹਨ।
ਸੰਕਟ ਕੋਰ ਲਏ ਸੁਖ ਚੀਨ,
ਬੜਾ ਡਾਢਾ ਸੰਕਟ ਪਾਉਂਦੇ ਤੇ ਬੜਾ ਭਿਆਨਕ ਦੁੱਖ ਉਹਨਾਂ ਨੂੰ ਭੋਗਣਾ ਪੈਂਦਾ ਹੈ।
ਕਾਚੇ ਗੁਰ ਕੇ ਸਿੱਖ ਹੋਏ ਜਗ ਮੈਂ,
ਜਿਹੜੇ ਕੱਚੇ ਪਿੱਲੇ ਗੁਰੂਆਂ ਦੇ ਸਿੱਖ ਬਣਦੇ ਆ ਜਗਤ ਵਿੱਚ।
ਮਾਨੁੱਖ ਜਨਮ ਬਾਦ ਤਿੰਨ ਚੀਨ,
ਆਪਣਾ ਮਨੁੱਖਾ ਜਨਮ ਵਿਅਰਥ ਤੇ ਅਜਾਈ ਗਵਾ ਲੈਂਦੇ ਹਨ।
ਸਹਿਤ ਸਿੱਖ ਕੇ ਗੁਰੂ ਗਿਆਨ ਬਿਨ,
ਜਿਹੜੇ ਸਿੱਖ ਗਿਆਨ ਤੋਂ ਵਿਹੂਣੇ ਹੋ ਕੇ ਇਹੋ ਜੇ ਕੱਚੇ ਪਿੱਲੇ ਗੁਰੂਆਂ ਦੀ ਸ਼ਰਨ ਜਾਂਦੇ ਹਨ।
ਸੰਕਟ ਕੋਰ ਅੰਤ ਕੋ ਪਾਏ,
ਉਹਨਾਂ ਨੂੰ ਵੀ ਇਹੋ ਜਿਹਾ ਸੰਕਟ ਪਾਣਾ ਪੈਂਦਾ ਹੈ।
ਤਾਂ ਤੇ ਪਉ ਸੰਗਤ ਸਭ ਸੁਣੀਏ,
ਇਸ ਕਰਕੇ ਸੰਗਤ ਜੀ ਧਿਆਨ ਨਾਲ ਸੁਣੋ।
ਪੂਜਾ ਅੰਸ ਨਾ ਲਿਓ ਕਬ ਖਾਏ,
ਪੂਜਾ ਦਾ ਧਾਨ ਖਾਣ ਲਈ ਏਦਾਂ ਦਾ ਕੋਈ ਪਖੰਡ ਨਾ ਕਰਿਓ, ਇਹ ਬੜਾ ਔਖਾ ਹੁੰਦਾ ਇਹਦਾ ਲੇਖਾ ਜੋਖਾ ਦੇਣਾ।
ਹੋਏ ਦੁਖਦ ਉਹ ਬਣੇ ਸਹਾਏ ਨਾ,
ਕਹਿੰਦੇ ਬੜਾ ਦੁੱਖ ਭੋਗਣਾ ਪੈਂਦਾ ਫਿਰ ਕੋਈ ਸਹਾਇਤਾ ਨਹੀਂ ਕਰਦਾ।
ਬਹੁਤ ਬਿਸੂਰੇ ਜਮ ਬਸ ਪਾਏ,
ਜਮਪੁਰੀ ਨੂੰ ਜਾਣਾ ਪੈਂਦਾ ਹੈ।
ਧਰਮ ਕਿਰਤ ਕਰ ਸੰਤਨ ਸੇਵੇ,
ਐ ਗੁਰਸਿੱਖੋ ਜਿਹੜੇ ਧਰਮ ਦੀ ਕਿਰਤ ਕਰਕੇ ਸਤ ਪੁਰਸ਼ਾਂ ਨੂੰ ਸੇਵਦੇ ਹਨ।
ਤਿਸ ਕੋ ਮੈਂ ਸਭ ਥਾਨ ਸੁਹਾਏ,
ਉਹਨਾਂ ਦੀ ਸਹਾਇਤਾ ਮੈਂ ਸਰਬ ਥਾਵਾਂ ਤੇ ਹਰ ਜਗ੍ਹਾ ਤੇ ਕਰਦਾ ਹਾਂ।
ਦੋਹਰਾ ਦੀ ਕਰ ਇਸ ਉਪਦੇਸ਼ ਕੋ, ਕਾਨਨ ਤੇ ਗ੍ਰਹਿ ਆਏ।
ਪਾਵਨ ਪਵਿੱਤਰ ਉਪਦੇਸ਼ ਦੇ ਕਰਕੇ ਗਰੀਬ ਨਵਾਜ ਸਾਹਿਬ ਜੀ ਮਹਾਰਾਜ ਵਾਪਸ ਆ ਗਏ ਮਹਿਲਾਂ ਚ।
ਸਭ ਬਿਸਮੇ ਹੋਏ ਕੈਤ ਪਏ, ਧੰਨ ਗੁਰੂ ਹਰ ਰਾਏ।
ਸਭ ਹੈਰਾਨ ਹੋ ਕੇ ਕਹਿੰਦੇ ਗੁਰੂ ਹਰ ਰਾਏ ਸਾਹਿਬ ਜੀ ਤੁਸੀਂ ਧੰਨ ਹੋ, ਧੰਨ ਗੁਰੂ ਹਰ ਰਾਏ ਸਾਹਿਬ ਜੀ ਤੁਸੀਂ ਧੰਨ ਹੋ। ਗੁਰੂ ਪਾਤਸ਼ਾਹ ਕਿਰਪਾ ਕਰਨ ਸਾਡਾ ਸਭ ਦਾ, ਗਾਵਿਆ ਸੁਣਿਆ ਸਾਹਿਬ ਥਾਏ ਪਾਵਨ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ।